पद पंकज वंदन पद पंकज वंदन
रायंगद दुख निकंदन
अमरदास गुर हृदय त्यावं गुर हृदय त्यावं
रामदास गुण गावं
श्री अर्जुन विघ्नन के नाशक विघ्नन के नाशक
हर गोविंद शुभ सुमत प्रकाशक
श्री हर राय नमो कर जोरी नमो कर जोरी
हर कृष्ण मनाय
भोरी
बहादुर परम
कृपाल परम कृपाल
गुरु गोविंद सिंह विशाल
तर पुन पुन शीश पुन पुन शीश
वंदों बार बार जगदीश
इसमें अमृत ज्ञान है माणक भक्त वैराग
गुरु ग्रंथ साहिब उदत
वंदों कर अनुराग
गुरु शब्द कमाए जिन जीते पंच विकार संतन को वंदना
सिर चरणन पर तार
शिव तक सामली
सूर अरसों कुरसों चटिया
उदरिठे सचे पातशाह
मल जन्म जन्म दी कटी
सचे पातशाह
मल जन्म जन्म दी कटी सतनाम श्री वाहिगुरु साहिब जी दोहरा सर्व व्यापी नित नयो सत चित आनंद रूप मैं और मैं प्रगट सदा जो चर अचर अनूप दोहरा सर्व व्यापी नित नयो सत चित आनंद रूप
वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सात संगत जीओ आप सर्वत संगतां शामां दे भगत कमां कारां तों वेले हो करके संगत कीनी खालसा मनमुखी दुहेला गुरु नानक दे ग्यारहवें स्वरूप श्री गुरु ग्रंथ साहिब जी महाराज की पावन हजूरी विच बैठ के सतगुरां दे घर दा जस बड़ियाई उस वाहिगुरु परमेश्वर की सिफत सलाह दे अंदर जुड़े हो गुरु कृपा करे लड़ीवार जिथे इतिहास की कथा का आनंद माण रहे हो उथे सत्कार योग ज्ञानी सिंह साहिबान जी भाई हरविंदर सिंह जी जिन्होंने आप नूं श्री गुरु ग्रंथ साहिब जी महाराज के अमृत वचना की व्याख्या और इस शब्द के विच वो भी सारे शंके दूर हो जाते हैं ते जिहड़े शब्द गुरु साहिबान वास्ते वरते है कई लोग जिहड़े कहिंदे आ जी किसी नूं संत नहीं कहना चाहीदा भगत नहीं कहना चाहीदा इस शब्द के सारे शंके मेट दते कि गुरु साहब वास्ते ज्ञानी पद भी वरते है फिर की सानू ज्ञानी नहीं कहना चाहीदा किसी नूं भाई शब्द भी वरते है गुरु साहब वास्ते की भाई नहीं कहना चाहीदा निके निके गल्लां पिछे लड़दे हैं इस शब्द के अंदर सतगुरां ने बड़ी महान कृपा की है उहदी व्याख्या आप जी सरवण कर रहे सी आओ हुण समां लड़ीवार इतिहास दा है मैं एक बेनती आप जी नूं करदे हां कि जिन्ने भी कथा समागम दे सरोते हो ते सतगुरु महाराज साहिब जी ने जो सानू पावने वचन कहे ना ਕਰ ਹਰ ਕਰਮ ਸਰਬਣ ਹਰ ਕਥਾ, ਹਰ ਦਰਗ ਹੈ ਨਾਨਕ ਉੱਜਲ ਮੱਥਾ। ਕਥਾ ਦੇ ਨਾਲ ਦਰਗਾਹ ਵਿੱਚ ਮੱਥਾ ਉੱਜਲ ਹੁੰਦਾ ਹੈ। ਸਾਰੇ ਅਰਥ ਆਪ ਜੀ ਨੂੰ ਯਾਦ ਨਹੀਂ ਰਹਿ ਸਕਦੇ, ਐਸੀ ਕਿਸੇ ਦੀ ਸਿਮਰਤੀ ਪਰਵਲ ਹੋਵੇ ਇਹ ਵੀ ਨਹੀਂ ਕਹਿ ਸਕਦਾ ਵੀ ਕਿਸੇ ਨੂੰ ਵੀ ਨਹੀਂ ਕੰਠ ਹੋ ਸਕਦੇ ਨੇ, ਪਰ ਸਾਰਿਆਂ ਨੂੰ ਨਹੀਂ। ਫਿਰ ਵੀ ਇੱਕ ਇੱਕ ਦਿਨ ਦੀ ਕਥਾ ਵਿੱਚ ਇੱਕ ਇੱਕ ਸ਼ਬਦ ਹੀ ਕੰਠ ਕਰ ਲਿਆ। ਜੈਸਾ ਕਿ ਕਥਾ ਭਾਵੇਂ ਇਤਿਹਾਸ ਦੀ ਹੋ, ਕਥਾ ਭਾਵੇਂ ਗੁਰਬਾਣੀ ਦੀ ਹੋ, ਕਥਾ ਦੀ ਆਪਣੀ ਇੱਕ ਪਰਿਭਾਸ਼ਾ ਹੈ ਕਿ ਕਥਾ ਕਹਿੰਦੇ ਕਿਹਨੂੰ। ਅਤੇ ਉਹਦੇ ਅਸੀਂ ਕੰਮ ਨਿਬੇੜਨਾ ਹੋਵੇ ਕਹਿ ਦਾਂਗੇ ਜੀ ਵਿਆਖਿਆ ਨੂੰ ਕਹਿੰਦੇ, ਹੋਰ ਕਾਹਨੂੰ ਕਹਿੰਦੇ ਆ, ਉਹ ਜਲਦੀ ਕੰਮ ਨਿਬੇੜਨ ਵਾਲੀ ਬਾਤ ਹੈ। ਇੱਕ ਕੋਸ਼ ਹੈ ਵਿਦਵਾਨ ਜਾਣਦੇ ਨੂੰ, ਉਹਨੂੰ ਕਹਿੰਦੇ ਇਕਾਖਰੀ ਕੋਸ਼। ਇਕਾਖਰੀ ਕੋਸ਼ ਦਾ ਮਤਲਬ ਹੈ ਵਿਆਕਰਨ ਅਨੁਸਾਰ ਇੱਕ ਇੱਕ ਅੱਖਰ ਦਾ ਕੋਸ਼, ਜਿਹਦੇ ਇੱਕ ਇੱਕ ਅੱਖਰ ਦਾ ਅਰਥ ਹੋਵੇ। ਇਕਾਖਰੀ ਕੋਸ਼ ਦੇ ਅਨੁਸਾਰ ਇਹ ਜਿਹੜੇ ਦੋ ਪਦ ਨੇ ਕੱਕਾ ਅਤੇ ਥੱਥਾ, ਇਹ ਸਾਡੀ ਗੁਰਮੁਖੀ ਲਿਪੀ ਦੇ ਜਿਹੜੇ ਸ਼ਬਦ ਨੇ। ਪਹਿਲਾ ਸ਼ਬਦ ਜਿਹੜਾ ਹੈ ਉਹ ਸਾਡੀ ਇਸ ਗੁਰਮੁਖੀ ਵਰਨਮਾਲਾ ਦਾ ਛੇਵਾਂ ਅੱਖਰ ਹੈ, ਅਤੇ ਥੱਥਾ ਅੱਖਰ ਜਿਹੜਾ ਬਾਈਵਾਂ। ਚਲੋ ਇਹਨੂੰ ਇੱਕ ਦੀਰਘ ਮਾਤਰਾ ਲਗਾ ਦਿੱਤੀ ਹੈ, ਲਘੂ ਮਾਤਰਾ ਹੁੰਦੀ ਹੈ, ਦੀਰਘ ਮਾਤਰਾ ਹੁੰਦੀ ਹੈ। ਐਸਾ ਸੰਪਰਦਾਵਾਂ ਦੇ ਵਿੱਚ ਪੜ੍ਹਾਇਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਲਾਈ ਹੋਈ ਇਹ ਦਮਦਮੀ ਟਕਸਾਲ, ਜਿਹੜੀ ਆਪਣੀ ਟਕਸਾਲ ਹੈ ਸਤਿਗੁਰਾਂ ਦੀ, ਘੜੀ ਹੈ ਸ਼ਬਦ ਸੱਚੀ ਟਕਸਾਲ, ਅਤੇ ਉਹਦੇ ਵਿੱਚ ਫਿਰ ਮਹਾਰਨੀ ਤੱਕ ਵੀ ਬੱਚਿਆਂ ਨੂੰ, ਚਾਹੇ ਬੀ ਏ ਕੀਤੀ ਹੋਵੇ, ਕਈ ਬੱਚੇ ਆਉਂਦੇ ਆ ਸਾਡੇ ਕੋਲੋਂ ਮਹਾਰਨੀ ਪੜ੍ਹਾਉਣੀ ਪੈਂਦੀ ਹੈ, ਪਤਾ ਨਹੀਂ ਲੱਗਦਾ ਉਹਨਾਂ ਮਾਤਰਾ ਦਾ ਗਿਆਨ ਦੇਣਾ ਕਿ ਲਘੂ ਮਾਤਰਾ ਹੈ, ਦੀਰਘ ਮਾਤਰਾ ਹੈ। ਪੰਜਾਬੀ ਦੇ ਸਾਰੇ ਭਾਵੇਂ ਅੱਖਰ ਸੌਖੇ ਨੇ ਪਰ ਐਡੇ ਸੌਖੇ ਵੀ ਨਹੀਂ। ਕਈ ਵਾਰ ਸਕੂਲਾਂ ਦੇ ਵੀ ਜਦੋਂ ਸਵਾਲ ਕਰਦੇ ਆ, ਮੈਂ ਪ੍ਰਿੰਸੀਪਲ ਨੂੰ ਪੁੱਛਿਆ ਵੀ 1600-1700 ਬੱਚਾ ਪੜ੍ਹਦਾ ਆਪਣੀ ਅਕੈਡਮੀ 'ਚ, ਮੈਂ ਕਿਹਾ ਬੀਬਾ ਜੀ ਤੁਸੀਂ ਇਹ ਦੱਸੋ ਵੀ ਤੁਹਾਡੀ ਪੜ੍ਹਾਈ 'ਚ ਕਿਤੇ ਧਿਆਨ 'ਚ ਆਇਆ ਹੋਵੇ ਕਿ ਇਹਨਾਂ ਅੱਖਰਾਂ ਦਾ ਸਥਾਨ ਕਿਹੜਾ ਕਿਹੜਾ ਹੈ, ਇਹਨਾਂ 'ਚ ਬੁੱਲੀ ਸੰਕਾਰ ਅੱਖਰ ਕਿਹੜੇ ਨੇ, ਤਾਲੂਆ ਸੰਕਾਰ ਕਿਹੜੇ ਨੇ, ਦੰਤੀ ਸੰਕਾਰ ਕਿਹੜੇ ਨੇ। ਹਾਲਾਂਕਿ ਮੁੱਢਲੀ ਪੜ੍ਹਾਈ ਹੈ, ਮੈਂ ਹੈਰਾਨ ਹਾਂ ਕਿ ਜਿਹਨਾਂ ਕੋਲ ਐਡੀਆਂ ਐਡੀਆਂ ਡਿਗਰੀਆਂ, ਖੁੱਲ੍ਹੀਆਂ ਤਨਖਾਹਾਂ ਲੈਣ ਵਾਲੇ, ਅਤੇ ਸਿਰ ਮਾਰ ਤਾਂ ਕਹਿੰਦੇ ਬਾਬਾ ਜੀ ਸਾਨੂੰ ਤਾਂ ਕਦੇ ਪੜ੍ਹਾਇਆ ਹੀ ਨਹੀਂ, ਸਾਡੇ ਤਾਂ ਸਬਜੈਕਟ ਜਿਹੜੀ ਹੈ। ਮੈਂ ਕਿਹਾ ਭਾਈ ਫਿਰ ਦੇਖ ਲਓ, ਇਹ ਤੁਹਾਡੇ ਪੀ ਐੱਚ ਡੀਆਂ ਵਾਲੇ ਜਿਹੜੇ ਕਹਿੰਦੇ ਨਾ ਵੀ ਸਾਧਾਂ ਦੇ ਡੇਰੇ, ਸਾਧਾਂ ਦੇ ਡੇਰੇ, ਇਹ ਡੇਰਿਆਂ ਦੀ ਵਿੱਦਿਆ ਹੈ, ਉਹਦੇ 'ਚ ਐਂ ਪੜ੍ਹਾਇਆ ਜਾਂਦਾ। ਉਹ ਬੜੇ ਹੈਰਾਨ ਰਹਿ ਗਏ, ਅਤੇ ਬਲਕਿ ਮੈਨੂੰ ਇਹ ਕਿਹਾ ਵੀ ਤੁਸੀਂ ਹਫ਼ਤੇ 'ਚ ਇੱਕ ਦਿਨ ਆ ਕੇ ਬੱਚਿਆਂ ਨੂੰ ਇਹ ਲੈਸਨ ਦਿਓ, ਬੁੱਲੀ ਸੰਕਾਰ ਕਿਹੜੇ ਹੁੰਦੇ। ਹੁਣ ਆਪਣਾ ਇਹ ਪੀਰੀਅਡ ਨਹੀਂ ਹੈ ਕਥਾ ਦੇ, ਨਾ ਬੜੇ ਔਖੇ ਥਾਂ 'ਤੇ ਕਥਾ ਹੈ, ਮੈਂ ਉਹਦੀ ਇੱਕ ਥੋੜ੍ਹੀ ਜਿਹੀ ਮਿਸਾਲ ਦੇ ਕੇ ਮੈਂ ਹੁਣ ਬੁੱਲੀ ਸੰਕਾਰ ਅੱਖਰ ਬੋਲੂੰਗਾ, ਜਿਹੜੇ ਬੁੱਲਾਂ ਦੀ ਹਰਕਤ ਤੋਂ ਬਿਨਾਂ ਨਿਕਲ ਹੀ ਨਹੀਂ ਸਕਦੇ, ਪੱਪਾ ਫੱਫਾ ਬੱਬਾ ਭੱਬਾ ਮੰਮਾ, ਇਹ ਸਾਰੇ ਇਹਨਾਂ ਨੂੰ ਅਸੀਂ ਬੁੱਲੀ ਸੰਕਾਰ ਅੱਖਰ ਕਹਿੰਦੇ। ਜਿਹੜੇ ਅੱਖਰ ਦਾ ਜਿਹੜਾ ਅਸਥਾਨ ਹੈ, ਜੇ ਉੱਥੇ ਅਸਥਾਨ ਬਦਲ ਕੇ ਹੋਰ ਥਾਂ 'ਤੇ ਆਵਾਜ਼ ਆਈ ਹੈ ਤਾਂ ਸਮਝ ਲਓ ਵੀ ਅੱਖਰ ਸ਼ੁੱਧ ਨਹੀਂ ਬਚਾਇਆ ਜਾਏ। ਅੱਖਰਾਂ ਦਾ ਗਿਆਨ ਹੋਣਾ ਇਹ ਬੜੀ ਸਮੱਸਿਆ ਹੈ। ਜਦੋਂ ਸ੍ਰੀ ਦਸਮ ਗ੍ਰੰਥ 'ਤੇ ਕਾਲੇ ਬਗਾਨੇ ਨੇ, ਉਦੋਂ ਅਜੇ ਪੰਥ 'ਚੋਂ ਖਾਰਜ ਨਹੀਂ ਸੀ ਕੀਤਾ, ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਅਤੇ ਦਾਸ ਦੇ ਨਾਲ ਇਹਦੀ ਇੱਕ ਚਰਚਾ ਹੋਈ ਵੈਨਕੂਵਰ, ਉਹਨੇ ਆਪਣਾ ਇੱਕ ਪੀ ਐੱਚ ਡੀ ਵਾਲਾ ਨਾਲ ਲੈ ਕੇ ਆਉਂਦਾ ਸੀ, ਅਤੇ ਜਿਸ ਵੇਲੇ ਵਿਚਾਰ ਵਟਾਂਦਰਾ ਹੋਇਆ ਤਾਂ ਇਹ ਅੱਖਰ ਮੈਂ, ਕਿਉਂਕਿ ਮੇਰੇ ਵਾਲੇ ਪਾਸੇ ਨੂੰ ਜਾਂ ਬਾਬਾ ਨਿਹਾਲ ਸਿੰਘ ਦੀ ਵਡਿਆਈ ਵਾਲੇ ਪਾਸੇ ਨੂੰ ਜਾਂਦੇ ਨੇ, ਮੇਰੇ ਲਈ ਔਖੇ ਨੇ ਪਰ ਸੱਚਾਈ ਹੈ, ਇੰਟਰਨੈੱਟ 'ਤੇ ਪਈ ਆ ਸਾਰੀ ਗੱਲ, ਉਹਨਾਂ ਦੇ ਮੂੰਹ ਤੋਂ ਗੁਰੂ ਨੇ ਕਹਾ ਦਿੱਤਾ ਵੀ ਤੁਹਾਡੇ ਬਚਨਾਂ ਦੇ ਅਸੀਂ ਕਾਇਲ ਹੋ ਗਏ, ਇਹ ਸ਼ਬਦ ਵਿੱਚ ਭਰਿਆ ਹੋਇਆ। ਮੈਂ ਉਹਨੂੰ ਕਿਹਾ ਵੀ ਪੀ ਐੱਚ ਡੀ ਵਾਲੇ ਭਾਈ ਸਾਹਿਬ ਜੀ, ਡਾਕਟਰ ਸਾਹਿਬ, ਤੁਹਾਡੀ ਸਮੱਸਿਆ ਪਤਾ ਕੀ ਹੈ ਵੀ ਸਾਨੂੰ ਤਾਂ ਪਹਿਲਾਂ ਸ਼ੁੱਧ ਉਚਾਰਨ ਸਿਖਾਇਆ ਜਾਂਦਾ ਵੀ ਅੱਖਰ ਵਾਦ ਦੇ ਅਰਥ ਸਿਖਾਏ ਜਾਂਦੇ ਨੇ, ਤੁਸੀਂ ਅਰਥ ਸਿੱਖ ਲੈਂਦੇ ਹੋ ਅਤੇ ਉਚਾਰਨ ਤੁਹਾਨੂੰ ਆਉਂਦਾ ਨਹੀਂ, ਇੱਥੇ ਆ ਕੇ ਬੜੀ ਗੜਬੜ ਹੋ ਜਾਂਦੀ ਹੈ। ਤੋ ਇਸ ਕਰਕੇ ਮਾਤਰਾ ਨਾਲ ਲਾ ਕੇ ਕਥਾ ਬਣਦਾ। ਕਾ ਦਾ ਅਰਥ ਕੀ ਹੈ? ਪ੍ਰਕਾਸ਼, ਚਾਨਣਾ, ਲਾਈਟ। ਥਾਂ ਦਾ ਅਰਥ ਹੈ ਟਿਕਾਣਾ, ਉਹ ਟਿਕਾਣਾ ਜਿਸ ਥਾਂ 'ਤੇ। ਦੂਸਰਾ ਅਰਥ ਹੈ ਕਾ ਦਾ, शब्द धुन आवाज। हुण अर्थ की बनिया, बाईवें थां ते थत्था अखर है नाल जोड़ के कथा किहनूं कहिंदे ने, जिहड़े अस्थान ते ज्ञान दे चानणे दी धुन हो रही है सो कहीए कथा। ਉਹ ਭਾਵੇਂ ਇਤਿਹਾਸ ਦੀ ਹੋਵੇ ਅਤੇ ਭਾਵੇਂ ਗੁਰਬਾਣੀ ਦੀ ਹੋਵੇ। ਸੋ ਇਸ ਕਰਕੇ ਸਾਧ ਸਿੰਘ ਜੀ ਆਪ ਜੀ ਇੱਕ ਇੱਕ ਸ਼ਬਦ ਨੂੰ ਕੰਠ ਕਰਦੇ ਜਾਓ, ਬਹੁਤ ਕੁਛ ਪ੍ਰਾਪਤ ਹੋ ਜਾਂਦਾ। ਅਤੇ ਆਓ ਭਾਈ ਸੰਤੋਖ ਸਿੰਘ ਸਾਹਿਬ ਦੀ ਕਰਨੀ ਕਮਾਈ ਨੂੰ ਨਮਸਕਾਰ ਹੈ, ਉਹਨਾਂ ਬ੍ਰਹਮਵੇਤਿਆਂ ਨੂੰ। ਤੀਸਰੇ ਮੰਗਲ 'ਤੇ ਆਏ ਹਾਂ ਜੇ ਆਪਾਂ, ਅਤੇ ਇਹਦੇ ਵਿੱਚ ਭਾਈ ਸਾਹਿਬ ਜੀ ਨੇ ਇੱਕ ਗੱਲ ਆਪਣੀ ਆਸਥਾ ਦੀ ਕਿ ਜਿਹੜੇ ਮੰਗਲਾਂ ਦੇ ਉੱਤੇ ਲੋਕੀ ਕਹਿੰਦੇ ਜੀ ਇਹ ਸਾਰਦਾ ਦਾ ਮੰਗਲ ਕੀਤਾ, ਉਹਦੇ ਉੱਤੇ ਤਾਂ ਕੇਵਲ ਇਹੀ ਕਹਿੰਦੇ ਨਾ ਵੀ ਮੇਰੀ ਰਸਨਾ 'ਤੇ ਤੂੰ ਬਾਗਪਤੀ ਰਸਨਾ 'ਤੇ ਬੈਠ। ਲੇਕਿਨ ਜਦੋਂ ਆਪਣੀ ਇਸ਼ਟ ਦਾ, ਜਿਹੜਾ ਆਪਣਾ ਇਸ਼ਟ ਮੰਨਿਆ ਭਾਈ ਸਾਹਿਬ ਨੇ, ਉਹਨੂੰ ਤਾਂ ਫਿਰ ਕਹਿੰਦੇ ਮੇਰੇ ਹਿਰਦੇ 'ਚ ਵੱਸ ਜਾ। ਇਹ ਮੰਗਲ ਦੇ ਵਿੱਚ ਐਸਾ ਕਰ ਰਹੇ ਨੇ। ਆਓ, ਅੱਖਰਾਂ ਦੇ ਵਿਚਾਰ ਭਾਵੇਂ ਬਹੁਤ ਗੂੜ ਹੈ, ਅਤੇ ਮੈਂ ਆਪਣੇ ਧਾਰਮਿਕ ਅਧਿਆਪਕ ਮਹਾਂਪੁਰਸ਼ਾਂ ਦੀ ਉਸ ਗੱਲ ਨੂੰ ਹਮੇਸ਼ਾ ਯਾਦ ਰੱਖਦਾ, ਉਹ ਗੱਲ ਮੇਰੇ ਹਿਰਦੇ 'ਚ ਵੱਸ ਗਈ ਹੈ। ਉਹਨਾਂ ਨੇ ਕਿਹਾ ਸੀ, ਕਹਿੰਦੇ ਹਰੀ ਸਿੰਘ, ਪਹਾੜਾਂ ਦੇ ਵਿੱਚ ਰਸਤਾ ਬਣਾਉਣਾ ਇਹ ਬੜੀ ਦਾਨਸ਼ਬੰਦੀ ਹੈ, ਪਰ ਰਸਤਿਆਂ ਵਿੱਚ ਪਹਾੜ ਖੜ੍ਹੇ ਕਰ ਦੇਣੇ ਇਹ ਕੋਈ ਅਕਲ ਦੀ ਬਾਤ ਨਹੀਂ। ਮਤਲਬ ਇਹ ਹੈ ਕਿ ਔਖੀ ਗੱਲ ਨੂੰ ਸੌਖਿਆਂ ਕਰਦਾ ਜਾਣਾ। ਕਥਾ ਦੇ ਵਿੱਚ ਬਹੁਤ ਵੱਡੇ ਵੱਡੇ ਐਸੇ ਪਹਾੜ ਆ ਜਾਂਦੇ ਹੈ ਜਿਨ੍ਹਾਂ ਦੇ ਵਿੱਚ ਰਸਤਾ ਬਣਾਉਣਾ ਬੜਾ ਮੁਸ਼ਕਲ ਹੋਏ, ਪਹਾੜਾਂ ਦਾ ਰਸਤਾ ਸੌਖਾ ਨਹੀਂ ਬਣ ਜਾਂਦਾ। ਤੋ ਭਾਈ ਸਾਹਿਬ ਜੀ ਨੇ ਇਹ ਜਿਹੜੇ 88 ਸ਼ਬਦ ਮੰਗਲਾਂ ਵਿੱਚ ਵਰਤੇ ਹੈ ਨਾ, ਮੰਗਲ ਭਾਵੇਂ 15 ਨੇ ਅਤੇ ਉਹਨਾਂ ਦੇ ਪ੍ਰਕਰਨ 3 ਨੇ, ਇਹਦੇ ਸ਼ਬਦ 88 ਨੇ। ਇਹ ਸਾਰਾ ਅਧਿਆ ਮੰਗਲਾਂ ਦੇ ਵਿੱਚ ਇਹ ਸਮਾਪਤ ਕਰ ਦਿੱਤਾ ਹੈ। ਆਓ, ਇਹਦੇ ਵਿੱਚ ਹੁਣ ਸਿਧਾਂਤ ਗੁਰਬਾਣੀ ਦੇ ਨਾਲ ਮਿਲਦਾ ਹੋਇਆ ਆਪ ਜੀ ਮੰਗਲ ਕਰਦੇ ਹੋ, ਸੁਣਨਾ ਕਰੋ ਜੀ।
ਸ੍ਰੀ ਵਾਹਿਗੁਰੂ ਜੀ ਦੋਹਰਾ ਸਰਬ ਵਿਆਪੀ ਨਿਤ ਨਯੋ ਸਤਚਿਤ ਆਨੰਦ ਰੂਪ।
ਤੇ ਆਪਾਂ ਅੱਧੇ ਅੱਧੇ ਅੱਖਰ ਲੈਣੇ ਆ ਜੀ, ਇਹ ਸੌਖਾ ਰਹਿੰਦਾ ਕੰਮ। ਸਰਬ ਵਿਆਪੀ ਨਿਤ ਨਯੋ, ਤੇ ਜਿਹੜੇ ਲੋਕ ਕਹਿੰਦੇ ਆ ਜੀ ਆਓ ਤੁਹਾਨੂੰ ਰੱਬ ਦੇ ਦਰਸ਼ਨ ਕਰਾ ਦੇਣੇ ਆ, ਉਹ ਪਤਾ ਨਹੀਂ ਰੱਬ ਕਿਸ ਤਰ੍ਹਾਂ ਦਾ ਦਿਖਾ ਰਿਹਾ, ਦੋਨੇ ਹੱਥਾਂ ਨੂੰ ਐਂ ਕਰਕੇ ਵੀ ਆਹ ਵਿਚਾਲੇ ਦੇਖੋ ਜੀ ਆ ਰੱਬ ਦਿਖਾ ਦਿੱਤਾ। ਭਾਈ ਸਾਹਿਬ ਕਹਿੰਦੇ ਆਓ ਤੁਹਾਨੂੰ ਰੱਬ ਦਿਖਾਈਏ, ਜਿਹੜਾ ਗੁਰਬਾਣੀ 'ਚ ਰੱਬ ਦਿਖਾਇਆ ਹੋਇਆ ਉਹ ਕੌਣ ਹੈ? ਸਰਬ ਵਿਆਪੀ। ਭਾਈ ਸਾਹਿਬ ਨੇ ਕੋਈ ਨਿਰੀ ਕਲਪਨਾ ਨਹੀਂ ਕੀਤੀ, ਗੁਰਬਾਣੀ ਦੇ ਆਧਾਰ 'ਤੇ ਰਚਨਾ, ਕਹੋ ਕਬੀਰ ਮੇਰੇ ਮਾਧਬਾ ਤੂੰ ਸਰਬ ਵਿਆਪੀ, ਤੂੰ ਸਾਰੀ ਜਗ੍ਹਾ ਵਿਆਪਕ ਹੈ। ਸਰਬ ਵਿਆਪੀ ਨਿਤ ਨਯੋ, ਸਰਬ ਵਿਆਪੀ ਜਿਹੜਾ ਸਾਰੇ ਵਿਆਪਕ ਹੈ, ਉਹ ਕਿਸੇ ਅਸਥਾਨ ਦੀ ਕੈਦ ਵਿੱਚ ਨਹੀਂ ਹੈ ਵੀ ਇੰਨੀ ਕੁ ਥਾਂ 'ਤੇ ਬੰਦ ਕਰਕੇ ਰੱਖ ਲਿਆ ਕਿਸੇ ਨੇ ਵੀ ਉਹ ਦੂਜੇ ਥਾਂ 'ਤੇ ਨਹੀਂ ਹੈ, ਸਰਬ ਵਿਆਪੀ ਹੈ। ਅਤੇ ਜਿਸ ਵੇਲੇ ਸ਼ਾਸਤਰਾਂ ਦੇ ਅੰਦਰ ਗੁਰਬਾਣੀ ਦੇ ਅੰਦਰ ਉਹਦੀ ਵਿਆਪਕਤਾ ਦਾ ਪ੍ਰਮਾਣ ਦੇਣਾ ਹੋਵੇ ਕਿ ਪਰਮਾਤਮਾ ਕਿਸ ਤਰ੍ਹਾਂ ਦਾ ਵਿਆਪਕ ਹੈ, ਮਿਸਾਲ ਦੇਣੀ ਹੋਵੇ ਪ੍ਰਕਿਰਤੀ 'ਚੋਂ ਦੇਣੀ ਹੋਵੇ, ਤਾਂ ਸਿਰਫ ਇੱਕੋ ਹੀ ਮਿਸਾਲ ਢੁਕੇਗੀ, ਉਹ ਵੀ ਪੂਰੀ ਨਹੀਂ ਅਧੂਰੀ ਹੈ। ਉਹ ਕਿਸ ਤਰ੍ਹਾਂ ਹੈ? ਉਹ ਹੈ ਆਕਾਸ਼ ਦੀ। ਅਤੇ ਆਕਾਸ਼ ਹੈ ਜਿਹੜਾ, ਇਹਦੇ ਵਿੱਚ ਚਾਰੇ ਤੱਤ ਸਮਾ ਜਾਂਦੇ ਨੇ। ਆਕਾਸ਼ ਸਾਰੀ ਜਗ੍ਹਾ ਵਿਆਪਕ ਹੈ, ਹਵਾ ਕਿਤੇ ਹੈ ਇੱਕ ਜਗ੍ਹਾ ਐਸਾ ਆ ਜਾਂਦਾ ਆਕਾਸ਼ ਵਿੱਚ ਤਾਂ ਹਵਾ ਹੈ ਨਹੀਂ, ਵਿਗਿਆਨੀਆਂ ਨੇ ਵੇਖ ਲਿਆ। ਧਰਤੀ ਮੁੱਕ ਜਾਂਦੀ ਹੈ, ਪਾਣੀ ਮੁੱਕ ਜਾਂਦਾ, ਅੱਗ ਮੁੱਕ ਜਾਂਦੀ ਹੈ, ਆਕਾਸ਼ ਨਹੀਂ ਮੁੱਕਦਾ। ਉਹ ਕਿਸ ਤਰ੍ਹਾਂ? ਨਵਦੀ ਨਿਆਈ ਵਿਆਪਕ ਹੈ, ਜਿਵੇਂ ਆਕਾਸ਼ ਵਿਆਪਕ ਹੈ ਇਸੇ ਤਰ੍ਹਾਂ ਪਰਮਾਤਮਾ ਵਿਆਪਕ ਹੈ। ਅਤੇ ਇਸ ਕਰਕੇ ਗੁਰਬਾਣੀ ਦੇ ਵਿੱਚ ਇਹ ਬੜੇ ਪ੍ਰਮਾਣ ਦਿੱਤੇ ਹੈ, ਆਕਾਸ਼ ਦੇ ਪ੍ਰਮਾਣ ਦਿੱਤੇ ਹੈ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਸ ਪ੍ਰਕਰਨ 'ਤੇ ਗੁਰਬਾਣੀ 'ਚ ਬੜਾ ਗਹਿਰਾ ਵਿਚਾਰ ਦਿੱਤਾ ਹੈ, ਅਤੇ ਪਰ ਇੱਕ ਗੱਲ ਦੇ ਵਿੱਚ ਆ ਕੇ ਅਧੂਰਾ ਪਾਣੇ ਆਕਾਸ਼ ਵਿੱਚ। ਆਕਾਸ਼ ਜੜ ਹੈ, ਵਾਹਿਗੁਰੂ ਜੜ ਨਹੀਂ ਹੈ, ਵਿਆਪਕ ਹੈ ਪਰਮਾਤਮਾ ਜਿਹੜਾ ਸਰਬ ਵਿਆਪੀ ਹੈ, ਜੋ ਹਰ ਸੂਖਮ ਤੋਂ ਸੂਖਮ ਤਰਲ ਤੋਂ ਤਰਲ ਪਦਾਰਥ ਦੇ ਵਿੱਚ ਅਰ ਆਕਾਸ਼ਾਂ ਦਰ ਆਕਾਸ਼ ਦੇ ਵਿੱਚ ਸੂਖਮ ਹੋ ਕਰਕੇ ਇਹਨਾਂ ਦੇ ਵਿੱਚ ਵੀ ਵਿਆਪਕ ਹੋ ਰਿਹਾ ਹੈ। ਆਕਾਸ਼ ਜਿਹੜੇ ਨੇ ਇਹ ਉਹਦੇ ਵਿੱਚ ਵਿਆਪਕ ਸਰੂਪ ਦੇ ਵਿੱਚ ਹਨ, ਉਹ ਆਕਾਸ਼ਾਂ ਦਾ ਵੀ ਸਹਾਰਾ ਹੈ। ਅਤੇ ਐਸਾ ਜਿਹੜਾ ਪਰਮੇਸ਼ਰ ਹੈ ਨਿਤ ਨਯੋ, ਸਦਾ ਨਵਾਂ, ਪੁਰਾਣਾ ਕਦੇ ਨਹੀਂ ਹੁੰਦਾ, ਕਾਲ ਉਹਦੇ ਉੱਤੇ ਆਸਰ ਹੀ ਨਹੀਂ ਪਾ ਸਕਦਾ। ਸਾਡੇ ਉੱਤੇ ਕਾਲ ਦਾ ਕਿੰਨਾ ਅਸਰ ਹੈ? ਜਦੋਂ ਸਾਡਾ ਸਰੀਰ ਜੰਮਿਆ ਸੀ ਉਹ ਕਹਿੰਦੇ ਆ ਵੀ ਬੱਚਾ ਨਵਾਂ ਜੰਮਿਆ, ਉਹ ਨਵਾਂ ਸੀ ਨਾ, ਅਤੇ ਹੌਲੀ ਹੌਲੀ ਬੁਢਾਪੇ ਜਾ ਕੇ ਕਹਿੰਦੇ ਜੀ ਹੁਣ ਤਾਂ ਸਰੀਰ ਪੁਰਾਣਾ ਹੋ ਗਿਆ। ਪਰਮਾਤਮਾ ਸਦਾ ਨਿੱਤ ਹਮੇਸ਼ਾ ਹੀ ਉਹ ਨਵਾਂ ਹੀ ਰਹਿੰਦਾ ਔਰ ਨਿੱਤ ਸਰੂਪ ਹੈ, ਹਮੇਸ਼ਾ ਰਹਿੰਦਾ, ਕਦੇ ਕੋਈ ਐਸੀ ਜਗ੍ਹਾ ਨਹੀਂ ਵੀ ਜਿਹਦੇ 'ਚ ਉਹ ਨਾ ਹੋਵੇ। ਨਿੱਤ ਨਜ ਉਹ ਹਮੇਸ਼ਾ ਹੀ ਨਵਾਂ ਹੈ। ਭੂਤ ਭਵਿੱਖ ਵਰਤਮਾਨ ਇਹ ਸਾਰੇ ਬਾਲ ਜਵਾਨੀ ਬਿਰਧ ਅਵਸਥਾ ਇਹ ਅਸਲ ਦੇ ਵਿੱਚ ਮਾਇਆ ਅਤੇ ਬ੍ਰਹਮ ਦੇ ਇਕੱਤਰਤਾ ਦੇ ਨਾਲ ਜੋ ਸੰਸਾਰ ਬਣਿਆ ਹੈ ਅਤੇ ਇਹਦੇ 'ਚ ਤਿੰਨ ਅੰਸ਼ਾਂ ਬ੍ਰਹਮ ਦੀਆਂ ਹਨ, ਅਸਤੀ ਭ੍ਰਾਂਤੀ ਪ੍ਰੇ ਸੱਚ ਚਿੱਤ ਆਨੰਦ, ਇਹ ਬ੍ਰਹਮ ਦੀਆਂ ਅੰਸ਼ ਹਨ, ਨਾਮ ਅਤੇ ਰੂਪ ਮਾਇਆ ਦੀਆਂ ਅੰਸ਼ ਹਨ। ਇਸ ਕਰਕੇ ਅਤੇ ਸੰਸਾਰ ਪਰਣਵਾਦ ਨੂੰ ਪ੍ਰਾਪਤ ਹੋਇਆ ਵੈ, ਇਹਦੇ 'ਚ ਬ੍ਰਹਮ ਦਾ ਵਿਵਰਤਵਾਦ ਹੈ ਔਰ ਮਾਇਆ ਦਾ ਪਰਣਵਾਦ ਹੈ। ਇਹ ਦੋ ਸ਼ਬਦ ਬਹੁਤ ਕਹਿ ਰਹੇ ਨੇ, ਮੈਨੂੰ ਪਤਾ ਵੀ ਇਹ ਇੰਨਾ ਕਹਿਣ ਨਾਲ ਕਿਸੇ ਦੀ ਵੀ ਕੋਈ ਸਮਝ ਆਉਣ ਵਾਲੀ ਬਾਤ ਨਹੀਂ ਹੈ, ਇਸ ਕਰਕੇ ਇਹ ਪਹਾੜ ਖੜਾ ਕਰਨ ਵਾਲੀ ਬਾਤ ਹੈ ਜੇ ਮੈਂ ਇੱਥੇ ਹਟਦੇ ਹਾਂ। ਪਰਣਵਾਦ ਦੀ ਆਪਾਂ ਗੱਲ ਕਰਦੇ ਹਾਂ, ਪਰਣਵਾਦ ਕੀ ਹੈ ਹੁਣ ਇਸ ਗੱਲ ਨੂੰ ਤੁਸੀਂ ਸਾਰਿਆਂ ਨੇ ਸਮਝ ਲੈਣਾ, ਬੱਚੇ ਵੀ ਸਮਝ ਲੈਣਗੇ। ਦੁੱਧ ਹੈ, ਨਿੱਤ ਹਮੇਸ਼ਾ ਵਾਹ ਪੈਂਦਾ ਆਪਣੇ ਨਾਲ, ਅਤੇ ਦੁੱਧ ਨੂੰ ਜਾਗ ਲਾ ਕੇ ਜਦੋਂ ਅਸੀਂ 4-5 ਘੰਟੇ ਤੋਂ ਬਾਅਦ ਵੇਖਦੇ ਹਾਂ ਤਾਂ ਉਹਨੂੰ ਫਿਰ ਇਹ ਨਹੀਂ ਕਹਿੰਦੇ ਦੁੱਧ ਹੈ, ਕਹਿੰਦੇ ਜੀ ਦਹੀਂ ਬਣ ਗਿਆ। ਇਹ ਦੁੱਧ ਦੇ ਵਿੱਚ ਪਰਣਵਾਦ ਪ੍ਰਾਪਤ ਹੋ ਗਿਆ, ਤਬਦੀਲੀ ਆ ਗਈ, ਅਤੇ ਜਿਸ ਵੇਲੇ ਦੁੱਧ ਦਹੀਂ ਬਣ ਗਿਆ ਉਦੋਂ ਬਾਅਦ ਲੱਖ ਕੋਸ਼ਿਸ਼ ਕਰ ਲਓ ਮੁੜ ਕੇ ਦੁੱਧ ਨਹੀਂ ਬਣਦਾ, ਪਹਿਲੇ ਰੂਪ 'ਚ ਨਹੀਂ ਆ ਸਕਦਾ। ਪਰਣਵਾਦ ਉਹ ਹੁੰਦਾ ਜਿਹੜੇ ਰੂਪ ਤੋਂ ਚੱਲਿਆ ਉਹਦੇ 'ਚ ਨਹੀਂ ਮੁੜ ਕੇ ਆ ਸਕਦਾ। ਜਵਾਨੀ ਤੋਂ ਬਾਅਦ ਬਚਪਨ ਨਹੀਂ ਆ ਸਕਦਾ, ਬੁਢਾਪਾ ਆਊਗਾ, ਕਿਉਂਕਿ ਪਰਣਵਾਦ ਹੈ। ਅਤੇ ਇਸ ਕਰਕੇ ਫਿਰ ਉਹਦੇ ਵਿੱਚੋਂ ਮੱਖਣ ਕੱਢ ਲਿਆ, ਲੱਸੀ ਬਣਾ ਲਈ, ਜੇ ਮੁੜ ਕੇ ਕਹਿ ਦਈਏ ਦਹੀਂ ਬਣ ਜਾਵੇ, ਮੁੜ ਕੇ ਉਹਨਾਂ ਦਾ ਦਹੀਂ ਨਹੀਂ ਬਣਨਾ। ਇਸੇ ਤਰ੍ਹਾਂ ਮਾਇਆ ਬਦਲਦੀ ਜਾਂਦੀ ਹੈ। ਇਹ ਜਿਹੜਾ ਦੇਖਦੇ ਨਾਮ ਅਤੇ ਰੂਪ ਹੈ ਦੋਨੇ ਨਾਸਬਾਨ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਇਹ ਨਾਮ ਅਤੇ ਰੂਪ ਪਰਣਵਾਦ ਹੈ ਮਾਇਆ ਦਾ, ਬ੍ਰਹਮ ਦਾ ਨਹੀਂ। ਅਤੇ ਬ੍ਰਹਮ ਸਚਿਤ ਆਨੰਦ ਹੈ, ਉਹ ਸੰਸਾਰ ਦੇ 'ਚ ਉਹਦਾ ਵਿਵਰਤਵਾਦ ਹੈ। ਵਿਵਰਤਵਾਦ ਕੀ ਹੁੰਦਾ ਹੈ? ਪਾਣੀ ਦੇ ਵਿੱਚ ਹਵਾ ਦੇ ਸਪਰਸ਼ ਹੋਣ ਦੇ ਨਾਲ ਲਹਿਰ ਪੈਦਾ ਹੋ ਗਈ, ਲਹਿਰ ਕੋਈ ਬਾਹਰ ਤੋਂ ਨਹੀਂ ਆਈ, ਉਹਦੇ ਵਿੱਚੇ ਪੈਦਾ ਹੋਈ ਹੈ ਅਤੇ ਸਮਾਪਤ ਕਿੱਥੇ ਹੋ ਗਈ? ਵਿੱਚੇ ਸਮਾਪਤ ਹੋ ਜਾਣੀ ਹੈ। ਜਲ ਤਰੰਗ ਔਰ ਫੇਨ ਬੁਦਬਦਾ, ਜਲ ਤੇ ਭਿੰਨ ਨਾ ਹੋਈ, ਉਹ ਤੋਂ ਵੱਖਰਾ ਨਹੀਂ, ਉਹਦਾ ਪਰਣਵਾਦ, ਇਹਦਾ ਵਿਵਰਤਵਾਦ ਹੈ। ਪਾਣੀ ਲਹਿਰ ਬਣ ਕੇ ਵੀ ਪਾਣੀ ਰਿਹਾ, ਤਰੰਗ ਬਣ ਕੇ ਵੀ ਪਾਣੀ ਰਿਹਾ, ਇਸੇ ਤਰ੍ਹਾਂ ਸੋਨਾ ਕੜਾ ਬਣ ਕੇ, ਕੈਂਠਾ ਬਣ ਕੇ, ਬਾਲੀਆਂ ਬਣ ਕੇ, ਅਨੰਤ ਉਹਦੇ ਗਹਿਣੇ ਬਣਾ ਦਿੱਤੇ ਗਏ, ਪਰ ਫਿਰ ਹੋਇਆ ਕਿ ਗਹਿਣੇ ਬਣ ਕੇ ਹੀ ਸੋਨਾ ਰਿਹਾ। ਜਦੋਂ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਖਾਣੀ ਤਾਂ ਵੀ ਸੋਨਾ ਹੀ ਹੈ। ਇਸ ਕਰਕੇ ਇਹ ਵਿਵਰਤਵਾਦ ਅਤੇ ਪਰਣਵਾਦ ਦੋ ਇਕੱਠੇ ਹੋਏ ਬਿਨ, ਅਤੇ ਹੁਣ ਇੱਥੇ ਬਾਤ ਹੈ ਕਿ ਪਰਮਾਤਮਾ ਜਿਹੜਾ ਨਾ ਉਹ ਐਸਾ ਨਿੱਤ ਨਏ, ਉਹ ਹਮੇਸ਼ਾ ਰਹਿਣ ਵਾਲਾ ਹੈ, ਕਦੇ ਐਸਾ ਸਮਾਂ ਨਹੀਂ ਆਊਗਾ ਕਿ ਉਹ ਨਹੀਂ ਹੈ। ਉਹ ਸਰੂਪ ਉਹਦਾ ਹਰ ਥਾਂ ਹਰ ਵੇਲੇ ਆਦ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਹਾਂਜੀ ਅੱਗੇ ਚਲੋ।
ਮੈਂ ਔਰ ਮੈਂ ਸਤ ਚਿਤ ਆਨੰਦ ਰੂਪ,
ਸਤ ਉਹ ਜਿਹੜਾ ਹਮੇਸ਼ਾ ਰਹਿਣ ਵਾਲਾ, ਕਦੇ ਅਸਤ ਨੇ। ਸਤ ਦੀ ਇੱਕ ਪਰਿਭਾਸ਼ਾ ਕੀਤੀ ਹੈ ਸੰਸਕ੍ਰਿਤ ਦੀ ਸੁਰਤੀ ਵਿੱਚ, ਕਹਿੰਦੇ ਸਤ ਕੌਣ ਹੈ? ਕਹਿੰਦੇ ਤ੍ਰੈ ਕਾਲ ਅਵਧਤਿਅੰਗ ਸਤਤਿਅੰ, ਸੰਸਕ੍ਰਿਤ ਦੀ ਸੁਰਤੀ ਕਹਿੰਦੀ ਵੀ ਉਸ ਨੂੰ ਸਤ ਕਹੀਦਾ ਹੈ ਜਿਹਦਾ ਸਮਿਆਂ ਦੇ ਵਿੱਚ ਬਾਅਦ ਕੀ ਹੈ ਨਾਸ ਨਾ ਹੋਵੇ ਅਤੇ ਸਮਾਂ ਉਹਨੂੰ ਕੱਟ ਨਾ ਸਕੇ। ਇਸ ਕਰਕੇ ਉਹ ਸਤ ਹੈ। ਚਿੱਤ ਕੀ ਹੈ? ਚੇਤਨ ਹੈ, ਜਿਉਂਦਾ ਜਾਗਦਾ, ਸੰਪੂਰਨ ਗਿਆਨ ਵਾਲਾ, ਉਹਦੇ ਸਾਰਾ ਗਿਆਨ ਨਿਵਾਸ ਕਰਦਾ, ਆਪ ਸਾਰਾ ਗਿਆਨ ਰੱਖਦਾ ਅਤੇ ਐਸਾ ਪਰਮਾਤਮਾ। ਇਹ ਬ੍ਰਹਮ ਦੇ ਵਿਸ਼ੇਸ਼ਣ। ਅਤੇ ਫਿਰ ਆਨੰਦ ਸਰੂਪ ਹੈ, ਖੁਸ਼ੀਆਂ ਖੇੜਿਆਂ ਦੇ ਵਿੱਚ ਹੈ, ਕਦੇ ਉਹਦੀ ਸ਼ੋਗ ਨਹੀਂ ਆਉਂਦਾ, ਹਮੇਸ਼ਾ ਹੀ ਆਨੰਦ ਸਰੂਪ ਹੈ। ਇਹ ਉਹਦੇ ਬ੍ਰਹਮ ਦੇ ਵਿਸ਼ੇਸ਼ਣ। ਇਹਨਾਂ ਨੂੰ ਵੇਦਾਂਤ ਮਤ ਵਿੱਚ ਅਸਤੀ ਭ੍ਰਾਂਤੀ ਪ੍ਰੇ ਕਹਿ ਦਿੱਤਾ, ਅਤੇ ਇਹਨਾਂ ਨੂੰ ਸਨਾਤਨ ਮਤ ਵਾਲਿਆਂ ਨੇ ਹੋਰ ਸੌਖਾ ਬਣਾਉਣ ਲਈ ਸੱਤ ਚੇਤਨ ਆਨੰਦ ਕਹਿ ਦਿੱਤਾ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਇਹਨੂੰ ਸੱਤ ਗੁਰ ਪ੍ਰਸਾਦ ਕਹਿ ਦਿੱਤਾ। ਸੱਤ ਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਇਹ ਬ੍ਰਹਮ ਦੇ ਵਿਸ਼ੇਸ਼ਣ ਹਨ। ਅਤੇ ਇਸੇ ਤਰ੍ਹਾਂ ਦੇ ਵਿਸ਼ੇਸ਼ਣ ਗੁਰੂ ਸਾਹਿਬ ਨੇ ਮੂਲ ਮੰਤਰ ਦੇ ਇੱਕ ਓਅੰਕਾਰ ਤੋਂ ਸ਼ੁਰੂ ਕਰਕੇ ਨਾਨਕ ਹੋਸੀ ਪੀ ਸੱਚ ਤੱਕ 13 ਵਿਸ਼ੇਸ਼ਣ। ਔਰ ਹੈਰਾਨੀ ਦੀ ਗੱਲ ਹੈ, ਕਿਤੇ ਵਿਸ਼ੇਸ਼ਣਾਂ ਦੀ ਲੜੀ ਨਹੀਂ ਟੁੱਟਣ ਦਿੱਤੀ ਮੇਰੇ ਪਾਤਸ਼ਾਹ ਨੇ। ਸੋਚਿਆ ਸੋਚ ਤੋਂ ਬਾਅਦ ਉਪਦੇਸ਼ ਰੂਪ ਬਾਣੀ ਸ਼ੁਰੂ ਹੋ ਜਾਂਦੀ ਹੈ, ਅਤੇ ਇੱਥੇ ਤੱਕ ਸਿੱਖਾਂ ਦਾ ਮੂਲ ਮੰਤਰ ਜਿਹੜਾ ਉਹ ਸੰਪੂਰਨ ਕਰਦੇ ਨੇ ਮਹਾਰਾਜ, ਔਰ ਲੜੀ ਇੱਕੋ ਹੀ ਰੱਖਦੇ। ਅਤੇ ਇਸ ਕਰਕੇ ਸਾਸੀ ਆਨੰਦ ਸਰੂਪ ਹੈ, ਸੱਚ ਚੇਤਨ ਆਨੰਦ ਹੈ, ਉਹਦਾ ਸਰੂਪ ਮਹਾਰਾਜ ਨੇ ਮੂਲ ਮੰਤਰ ਦੇ ਅੰਦਰ ਵਰਣਨ ਕੀਤਾ ਹੈ। ਤੇ ਭਾਈ ਸਾਹਿਬ ਮਾਨੋ ਮੂਲ ਮੰਤਰ ਦੀ ਉਹ ਸੰਖੇਪ ਦੇ ਨਾਲ ਜਾਂ ਫਿਰ ਜਿਹੜੇ ਮੰਗਲ ਉਹਨਾਂ ਦੀ ਸੰਖੇਪ ਨਾਲ ਵਿਆਖਿਆ ਕਰਦੇ ਨਜ਼ਰ ਆ ਰਹੇ ਨੇ। ਹਾਂਜੀ ਅੱਗੇ ਬੋਲ। ਮੋਰ
ਮੈਂ ਉਰ ਮੈਂ ਪ੍ਰਗਟੋ ਸਦਾ,
ਹੇ ਮੇਰੇ ਵਾਹਿਗੁਰੂ ਨਿਰੰਕਾਰ ਜੀ, ਮੈਂ ਲੱਗਿਆ ਗੁਰੂ ਸਾਹਿਬਾਨਾਂ ਦਾ ਜਸ ਕਰਨ। ਹੇ ਸਰਬ ਵਿਆਪੀ ਪਰਮਾਤਮਾ, ਅਣਡਿੱਠੀ ਦੁਨੀਆਂ ਤੋਂ ਸਹਾਇਤਾ ਲੈ ਰਿਹਾ ਕਵੀ, ਅਣਡਿੱਠੇ ਪ੍ਰੀਤਮ ਦੇ ਨਾਲ ਨਿਉ ਲੱਗਿਆ ਕਵੀ ਜੀ ਦਾ, ਔਰ ਸਹਾਇਤਾ ਮੰਗਦਾ ਕਿ ਮੇਰੇ ਦਾਤਾ ਜੀ, ਮੈਂ ਆਪਣੇ ਗੁਰਦੇਵ ਦਾ ਜਸ ਕਰਨ ਲੱਗਿਆ ਗੁਰੂ ਨਾਨਕ ਦਾ, ਔਰ ਇਹ ਤੁਹਾਡਾ ਰੂਪ ਹੈ ਆਦਿ ਨਿਰੰਜਨ ਹੈ ਗੁਰੂ ਨਾਨਕ, ਤਾਰਕੀ ਮੂਰਤ ਹੈ ਜਗ ਆਇਓ, ਤੇ ਇਸ ਕਰਕੇ ਮੇਰੇ ਹਿਰਦੇ ਦੇ ਵਿੱਚ ਤੁਸੀਂ ਪ੍ਰਗਟ ਹੋ ਜਾਓ। ਹੈ ਤਾਂ ਤੁਸੀਂ ਸਾਰੀ ਜਗ੍ਹਾ, ਮੇਰੇ ਹਿਰਦੇ ਚ ਪ੍ਰਗਟ ਹੋ ਜਾਓ ਜੇ।
ਜੋ ਚਰ ਅਚਰ ਅਨੂਪ,
ਚਰ ਕਹਿੰਦੇ ਨੇ ਜਿਹੜਾ ਚੱਲ ਨਾ ਸਕੇ, ਚੱਲ ਸਕੇ ਜਿਹੜਾ, ਆਚਾਰ ਕਹਿੰਦੇ ਜਿਹੜਾ ਚੱਲ ਨਾ ਸਕੇ, ਚਾਰ ਕਹਿੰਦੇ ਜਿਹੜਾ ਚੱਲ ਸਕੇ, ਤੁਰ ਸਕੇ। ਤੇ ਤੂੰ ਭਾਵੇਂ ਜਿਹੜੇ ਚੱਲਣ ਵਾਲੇ ਜੀਵਨ ਉਹਨਾਂ ਚ, ਜਿਹੜੇ ਜੜ ਜੀਵਨ ਉਹਨਾਂ ਦੇ ਵਿੱਚ, ਉਹ ਚਰ ਅਚਰ ਦੇ ਵਿੱਚ ਤੁਸੀਂ ਆਪ, ਤੇ ਚਰ ਜਾਨਦਾਰ ਹੁੰਦੇ ਨੇ, ਆਚਾਰ ਜੜ ਨੂੰ ਕਹਿ ਦਿੰਦੇ, ਜੜ ਤੇ ਚੇਤਨ ਦੋ ਤਰ੍ਹਾਂ ਦੇ ਜੀਵਨ, ਇਸ ਤਰ੍ਹਾਂ ਦਾ ਵੀ ਬਾਤ ਹੈ, ਪਰ ਉਹਨਾਂ ਦੇ ਵਿੱਚ ਹੈ ਤੂੰ ਪਰਿਪੂਰਨ। ਜੋ ਚਰ ਆਚਾਰ ਅਨੂਪ, ਉਹਨਾਂ ਦੇ ਵਿੱਚ ਨਾ ਤਾਂ ਜੜ ਦੇ ਵਿੱਚ ਕੋਈ ਔਰ ਨਾ ਚੇਤਨ ਦੇ ਵਿੱਚ ਤੇਰੇ ਵਰਗਾ ਸੁੰਦਰ ਕੋਈ ਨਹੀਂ ਹੈ। ਵਿਆਕਰਨ ਅਨੁਸਾਰ ਅਰਥ ਕਰੀਏ, ਅਨਜਮਾ ਉਪ, ਦਲੈਂਕੜੇ ਦੀ ਜੋ ਊੜਾ ਨਿਕਲੂਗਾ ਫਿਰ, ਤੇ ਉਪਮਾ ਤੂੰ ਹੀ ਰਹਿਤ ਹੈ, ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਐਸਾ ਹੈ ਮੇਰੇ ਵਾਹਿਗੁਰੂ।
ਸਵਈਆ ਅੰ ਪਰਮਾਤਮ ਆਤਮ ਪੋ,
ਤੇ ਹੁਣ ਅੱਗੇ ਸਾਧ ਸਿੰਘ ਜੀ ਇਸ ਦੇ ਵਿੱਚ ਸਵਈਆ, ਸਵਈਏ ਦੀਆਂ ਚਾਰ ਲਾਈਨਾਂ ਨੇ, ਜਿਹੜੀ ਚੌਥੀ ਲਾਈਨ ਹੈ ਉਹਦੇ ਚ ਬੰਧਨ ਤਾ ਕਰ ਬੰਧਨ ਕਹਿ ਨਿਤ, ਇਹ ਅਰਥ ਨੂੰ ਪਹਿਲਾਂ ਸਮਝ ਕੇ ਇਸ ਨੂੰ ਕਹਿੰਦੇ ਆ ਸਾਧ ਸਿੰਘ ਜੀ ਅਨਵੇ ਰੀਤ, ਇਹ ਅਨਵੇ ਰੀਤ ਲੱਗੂਗੀ ਥੋੜੀ ਜਿਹੀ ਇੱਥੇ। ਬੰਧਨ ਤਾ ਕਰ ਬੰਧਨ ਕਹਿ, ਕਰ ਸ਼ਬਦ ਇਹਦੇ ਵਿੱਚ ਜਿਹੜਾ ਆਇਆ ਹੈ, ਕਰ ਦੇ ਦੋ ਅਰਥ ਬਣ ਗਏ। ਕਰ ਦਾ ਅਰਥ ਇੱਕ ਤਾਂ ਹੈ ਹੱਥ, ਮਤਲਬ ਬਣੇਗਾ ਮੈਂ ਤੈਨੂੰ ਮੱਥਾ ਟੇਕਦਾ ਹਾਂ ਹੱਥ ਜੋੜ ਕੇ। ਬੰਧਨ ਤਾ ਕਰ ਬੰਧਨ ਕਹਿ, ਇੱਕ ਤਾਂ ਇਹ ਹੋ ਗਿਆ। ਦੂਸਰਾ ਹੈ ਕਰ ਕਰਕੇ, ਮੈਂ ਨਮਸਕਾਰ ਕਰਦਾ ਹਾਂ, ਵੰਦਨਾ ਕਰਦਾ ਹਾਂ ਸ਼ਬਦਾਂ ਦੇ ਵਿੱਚ ਵੀ, ਤੇ ਉਸ ਤਰ੍ਹਾਂ ਵੀ ਤਨ ਮਨ ਕਰਕੇ। ਤੇ ਇਹ ਹੁਣ ਤੈਨੂੰ ਵੰਦਨਾ ਕਰਦੇ ਕੌਣ ਕੌਣ ਹੁਣ ਉਹਨਾਂ ਦਾ ਵੇਰਵਾ ਦੇਣਗੇ ਸਵਈਆ ਚ। ਤੇ ਭਾਈ ਸਾਹਿਬ ਜੀ ਕਹਿੰਦੇ ਨੇ ਅੰਗ ਪਰਮਾਤਮ ਆਤਮ ਪੂ, ਅੰਗ ਨਾਮ ਇੱਕ ਦਾ ਹੈ ਤੇ ਇੱਕ ਅਖੰਡ ਸਰੂਪ, ਤੇ ਫਿਰ ਨਾਲ ਅੰਗ ਦਾ ਅਰਥ ਦੂਸਰਾ ਆਤਮ ਵਸਤੂ, ਤੇ ਤੀਸਰਾ ਬ੍ਰਹਮ, ਚੌਥਾ ਅੰਗ ਕਹੀਏ ਹੈ। ਇਹਦੇ ਚਾਰ ਅਰਥ ਕੀਤੇ ਜਾਂਦੇ ਨੇ। ਕਹਿੰਦੇ ਅੰਗ ਪਰਮਾਤਮਾ, ਇੱਕ ਪਰਮਾਤਮਾ ਅਖੰਡ ਸਰੂਪ, ਉਹ ਹੈ ਪਰਮ ਆਤਮਾ। ਪਰਮ ਸਭ ਤੋਂ ਵੱਡੇ ਨੂੰ ਕਿਹਾ ਜਾਂਦਾ ਹੈ, ਉਹ ਪਰਮ ਆਤਮਾ, ਵੱਡੀ ਆਤਮਾ, ਪਰਮ ਆਦ, ਸਭ ਦੀ ਆਦ ਆਤਮਾ, ਮੁੱਢਲੀ ਆਤਮਾ, ਜਾਨ ਦਾ ਰੂਪ, ਉਹ ਜਿਹੜਾ ਪਰਮ ਆਤਮਾ ਹੈ, ਕਿਉਂਕਿ ਸਾਡੀ ਆਤਮਾ ਉਸੇ ਪਰਮ ਦੇ ਵਿੱਚੋਂ ਹੈ। ਜਿਵੇਂ ਸਮੁੰਦਰ ਦੇ ਵਿੱਚੋਂ ਇੱਕ ਕਣ ਹੈ ਜਿਹੜਾ, ਹੈ ਤਾਂ ਭਾਵੇਂ ਉਹਦਾ ਹੀ ਰੂਪ, ਪਰ ਸਮੁੰਦਰ ਤਾਂ ਬਹੁਤ ਵੱਡਾ ਹੈ, ਤੇ ਇਸੇ ਪ੍ਰਕਾਰ ਜੀਵ ਬਹੁਤ ਛੋਟਾ ਹੈ। ਇਹਦੇ 'ਚ ਜਿਹੜੀ ਆਤਮਾ ਹੈ, ਆਤਮਾ ਪਰਾਤਮਾ ਏਕੋ ਕਰੈ ਅੰਤਰ ਕੀ ਦੁਬਧਾ ਅੰਤਰ ਮਰੈ, ਤੇ ਐਸਾ ਜਿਹੜਾ ਅੰਗ ਪਰਮਾਤਮ ਆਤਮ ਭੂ, ਐਸਾ ਜਿਹੜਾ ਪਰਮਾਤਮਾ ਹੈ ਤੇ ਆਤਮ ਭੂ, ਹੇ ਮੇਰੇ ਪਰਮੇਸ਼ਰ ਵਾਹਿਗੁਰੂ, ਐਸਾ ਜਿਹੜਾ ਇੱਕ ਸਰੂਪ ਹੈ ਪਰਮ ਆਤਮਾ, ਤੈਨੂੰ ਕਿਹੜੇ ਕਿਹੜੇ ਮੱਥਾ ਟੇਕਦੇ ਨੇ ਉਹਨਾਂ ਦੀ ਲਿਸਟ ਲੱਗੇ ਨੇ ਸੁਣਾਉਣ। ਹੁਣ ਆਤਮ ਭੂ ਕਹਿੰਦੇ ਨੇ ਬ੍ਰਹਮਾ ਨੂੰ, ਬੰਧਨ ਤਾ ਕਰ ਬੰਧਤਾ, ਉਹ ਵੀ ਤੈਨੂੰ ਹੱਥ ਜੋੜ ਕੇ ਬੰਧਨਾ ਕਰਦਾ। ਜਦੋਂ 36 ਯੁੱਗ ਨਾਲੀ ਚ ਘੁਮਾਇਆ ਨਾ ਉਸ ਨੂੰ, 36 ਯੁੱਗ ਕੀ ਉਗਵਾਰਾ, ਤੂੰ ਆਪੇ ਜਾਣਿਆ ਸਿਰਜਣ ਹਾਰਾ, ਤੇ ਉਸ ਇਹਨੂੰ ਹੰਕਾਰ ਹੋ ਗਿਆ ਸੀ ਵੀ ਮੈਂ ਕਿੱਥੋਂ, ਜਿਵੇਂ ਨਾਭ ਕਮਲ ਤੇ ਬਮਜ ਬ੍ਰਹਮਾ ਉਪਜੇ ਵੇਦ ਪੜ੍ਹਾ ਮੁਖ ਕੰਠ ਸਵਾਰ, ਉਹ ਹੰਕਾਰ ਦੇ ਕਾਰਨ 36 ਯੁੱਗ ਘੁਮਾਇਆ, 18 ਯੁੱਗ ਹੇਠ ਨੂੰ ਜਾਂਦਾ, 18 ਯੁੱਗ ਉੱਪਰ ਆਉਣ ਨੂੰ ਲੱਗੇ, ਫਿਰ ਆਕਾਸ਼ ਹੋਏ, ਆਕਾਸ਼ ਬਾਣੀ ਹੋਈ, ਸ੍ਰੀ ਨਾਨਕ ਪ੍ਰਕਾਸ਼ ਅੱਗੇ ਪ੍ਰਸੰਗ ਆ ਜਾਣ ਕਿ ਬ੍ਰਹਮਾ ਤੈਨੂੰ ਸ਼ਕਤੀ ਦਿੱਤੀ ਸੀ ਸੰਸਾਰ ਸਾਜਣ ਦੀ, ਤੇਰੇ ਹੰਕਾਰ ਨੇ ਨਸ਼ਟ ਕਰ ਦਿੱਤੀ, ਹੁਣ ਤਪ ਕਰ ਤਪ ਕਰ ਤਪ ਕਰ। 3 ਵਾਰੀ ਆਵਾਜ਼ ਆਈ ਕਿ ਤੈਨੂੰ ਤਪੱਸਿਆ ਕਰਨੀ ਪਏਗੀ, ਤਪੱਸਿਆ ਕਰਨੀ ਪਏਗੀ। ਉਹਦੇ ਵਿੱਚ ਕੀ ਹੈ, ਕਹਿੰਦੇ ਆਤਮ ਭੂ, ਬ੍ਰਹਮਾ ਵੀ ਤੈਨੂੰ ਨਮਸਕਾਰਾਂ ਕਰਦਾ ਹੈ। ਹੇ ਮੇਰੇ ਦਾਤਾ, ਮੇਰੇ ਨਿਰੰਕਾਰ, ਤੈਨੂੰ ਮੱਥੇ ਟੇਕਦਾ ਹੈ।
ਪਦਮਪਤ ਪੰਚਖੰਤੰਗ ਅਰਤੀ।
ਫਿਰ ਹੋਰ ਇਹ ਵੱਡੇ ਦੇਵਤੇ ਜਿਨ੍ਹਾਂ ਦਾ ਸਤਿਕਾਰ ਦੇ ਨਾਲ ਪੁਰਾਣਾਂ ਦੇ ਅੰਦਰ, ਸਨਾਤਨ ਮਤ ਦੇ ਅੰਦਰ, ਗੁਰਬਾਣੀ ਦੇ ਅੰਦਰ ਸਾਰੀ ਜਗ੍ਹਾ ਨਾਮ ਆਏ। ਵੱਡੀਆਂ ਹਸਤੀਆਂ ਵਾਹਿਗੁਰੂ ਨੇ ਸੰਸਾਰ ਚਲਾਉਣ ਵਾਸਤੇ ਪੈਦਾ ਕੀਤੀ ਹੈ। ਤੇ ਅੱਗੇ ਪਦਮਾ ਨਾਮ ਹੈ ਲਕਸ਼ਮੀ ਦਾ, ਤੇ ਤੱਤੇ ਨੂੰ ਸਿਹਾਰੀ ਲੱਗੀ ਹੈ। ਇਹਦੀ ਹਿੰਦੀ ਚ ਬਿਹਾਰੀ ਬਣ ਜਾਂਦੀ ਹੈ। ਪਤੀ, ਉਹਦਾ ਪਤੀ ਕੌਣ? ਵਿਸ਼ਨੂੰ। ਉਹ ਵੀ ਬੰਧਨਤਾ ਕਰ ਬੰਧਨਤਾ। ਹੇ ਮੇਰੇ ਵਾਹਿਗੁਰੂ, ਉਹ ਵੀ ਤੈਨੂੰ ਨਮਸਕਾਰਾਂ ਕਰਦਾ ਹੈ। ਬੰਧਨਤਾ ਤੇ ਵਾਰ ਵਾਰ ਬੰਧਨਤਾ ਕਰ ਬੰਧਨ ਕਹਿ, ਉਹ ਵੀ ਤੈਨੂੰ ਨਮਸਕਾਰਾਂ ਕਰਦਾ, ਤੇਰੀ ਤਪੱਸਿਆ ਕਰਦਾ। ਇੱਕ ਪੁਰਾਣ ਦੇ ਵਿੱਚ ਲਿਖਿਆ ਵੀ ਬਹੁਤ ਵੱਡੀ ਤਪੱਸਿਆ ਕਰਨ ਤੋਂ ਵਿਸ਼ਨੂੰ ਜੀ ਨੇ ਇਹ ਪਦਵੀ ਪ੍ਰਾਪਤ ਕੀਤੀ ਹੈ। ਔਰ ਸਿੱਧੀ ਮਿਸਾਲ ਹੈ, ਹੇਮਕੁੰਡ ਸਾਹਿਬ ਜਾਂਦੇ, ਉੱਥੇ ਲੱਗ ਗਈ ਬਦਰੀਨਾਥ ਹੈ, ਉੱਥੇ ਜਾ ਕੇ ਦੇਖ ਲਿਓ ਵੀ ਕੀ ਇਤਿਹਾਸ ਹੈ ਉੱਥੇ ਦਾ। ਬਦਰੀ ਔਰ ਨਾਥ ਦੋ ਸ਼ਬਦ ਵੱਖਰੇ ਵੱਖਰੇ। ਬੈਕੁੰਠ ਤੋਂ ਉਦਾਸ ਹੋ ਕੇ ਵਿਸ਼ਨੂੰ ਜੀ ਤਪੱਸਿਆ ਕਰਨ ਲਈ ਮਾਤ ਲੋਕ 'ਚ ਬੈਠਦੇ ਹੈ, ਤੇ ਲਕਸ਼ਮੀ ਨੇ ਆਪਣਾ ਧਰਮ ਜਾਣ ਕੇ ਜਿੱਥੇ ਉਹਨੇ ਚੌਂਕਣਾ ਮਾਰ ਕੇ ਬੈਠਿਆ, ਉੱਥੇ ਆਪਣੀ ਮਾਇਆਵੀ ਸ਼ਕਤੀ ਨਾਲ ਬੇਰੀ ਦਾ ਰੂਪ ਧਾਰਨ ਕਰਕੇ ਉਸ ਨੂੰ ਐਨ ਢੱਕ ਲਿਆ ਵੀ ਇਸ ਨੂੰ ਗਰਮੀ ਸਰਦੀ ਨਾ ਲੱਗੇ। ਪਤੀ ਦੀ ਸੇਵਾ 'ਚ ਹਾਜ਼ਰ ਰਹੀ। ਜਦੋਂ ਨੇਤਰ ਖੁੱਲ੍ਹੇ, ਕਹਿਣ ਲੱਗੇ ਵਿਸ਼ਨੂੰ ਜੀ, ਇਹ ਕਿਆ ਬਾਤ ਹੈ, ਇੱਥੇ ਤਾਂ ਕੋਈ ਦਰਖਤ ਨਹੀਂ ਸੀ, ਬੇਰੀ ਨਹੀਂ ਸੀ, ਮੈਂ ਤਾਂ ਨੜੇ ਥਾਂ ਬੈਠਾ ਸੀ, ਅਜੇ ਸੰਕਲਪ ਹੀ ਕੀਤਾ, ਬੇਰੀ ਸਮਾਪਤ ਹੋ ਗਈ ਤੇ ਲਕਸ਼ਮੀ ਪ੍ਰਗਟ ਹੋਈ। ਕਹਿਣ ਲੱਗੀ, ਭਗਵਾਨ, ਮੈਂ ਤੇਰੀ ਸੇਵਾ 'ਚ ਖੜੀ ਸੀ, ਖੁਸ਼ ਹੋ। ਕਹਿਣ ਲੱਗੇ, ਪਤਨੀ ਹੋਵੇ ਤਾਂ ਤੇਰੀ ਵਰਗੀ ਹੋਵੇ, ਮੈਂ ਤਾਂ ਕਿਹਾ ਨਹੀਂ ਸੀ ਮੇਰੀ ਸੇਵਾ 'ਚ ਆ। ਪਰ ਲੈ, ਯਾਦ ਰੱਖੀ, ਇੱਕ ਤੀਰਥ ਬਣੇਗਾ ਜਿਹਦੇ 'ਚ ਤੇਰਾ ਨਾਮ ਪਹਿਲਾਂ ਲਿਆ ਜਾਏਗਾ ਤੇ ਮੇਰਾ ਨਾਮ ਬਾਅਦ 'ਚ ਲਿਆ ਜਾਏਗਾ। ਸੰਸਕ੍ਰਿਤ ਦੇ ਵਿੱਚ ਬਦਰੀ ਨਾਮ ਬੇਰੀ ਦਾ, ਨਾਥ ਨਾਮ ਸਵਾਮੀ ਦਾ, ਬਦਰੀਨਾਥ। ਇਹ ਜੇ ਤਪੱਸਿਆ ਕੀਤੀ ਤਾਂ ਹੀ ਹੈ। ਲਕਸ਼ਮੀ ਦੇ ਪਤੀ, ਉਹ ਵੀ ਤੈਨੂੰ ਬੰਧਨਤਾ ਕਰ ਬੰਧਨ ਕਹਿ, ਉਹ ਵੀ ਤੈਨੂੰ ਨਮਸਕਾਰਾਂ ਕਰਦੇ ਹਨ। ਮੇਰੇ ਮੇਰੇ ਵਾਹਿਗੁਰੂ, ਪੰਜ ਖਤੰਗ ਅਰਾਤੀ। ਖਤੰਗ ਨਾਮ ਤੀਰ ਦਾ ਹੁੰਦਾ, ਪੰਜ ਤੀਰ ਜਿਹਦੇ ਕੋਲ ਨੂੰ ਉਹਦਾ ਬੈਰੀ ਸਾਹਿਬ ਸਿੰਘ ਜੀ ਹੈ, ਸ਼ਿਵਜੀ ਨੂੰ ਕਾਮ ਦਾ ਬੈਰੀ ਮੰਨਿਆ ਕਈ ਗ੍ਰੰਥਾਂ ਦੇ ਅੰਦਰ, ਤੇ ਇਹ ਵੀ ਲਿਖਿਆ ਹੋਇਆ ਕਾਮ ਨੇ ਮੱਤ ਵੀ ਮਾਰ ਦਿੱਤੀ ਸੀ, ਗੱਲਾਂ ਦੋਨੇ ਨੇ। ਤੇ ਇਸ ਪ੍ਰਕਾਰ, ਪਰ ਫਿਰ ਵੀ ਉਹ ਪ੍ਰਸੰਗ ਆਉਂਦੇ ਨੇ, ਆਪਾਂ ਉਹੀ ਲੈਣਾ ਜੋ ਲਿਖਿਆ ਹੈ। ਪੰਜ ਤੀਰ ਜਿਹੜੇ ਨੇ ਇਹਦੇ ਸਾਧ ਸਿੰਘ ਜੀ, ਪੰਜ ਤੀਰ ਬੜੇ ਖਤਰਨਾਕ, ਉਹਨਾਂ ਕਾਮ ਦੇ ਪੰਜ ਤੀਰ ਨੇ, ਤੇ ਉਹਨਾਂ ਪੰਜਾਂ ਤੀਰਾਂ ਦੇ ਨਾਲ ਇਹ ਸੰਸਾਰ ਨੂੰ ਚਿਤ ਕਰਦਾ, ਤੇ ਉਹਨਾਂ ਪੰਜਾਂ ਤੀਰਾਂ ਨੂੰ ਜਿਹੜਾ ਮਾਰ ਕੇ ਸੰਸਾਰ ਨੂੰ ਮਾਰਦਾ, ਤੈਂ ਉਹਦਾ ਬੈਰੀ ਕੌਣ? ਸ਼ਿਵਜੀ। ਉਹ ਵੀ ਬੰਧਨਤਾ ਕਰ ਬੰਧਨ ਕਹਿ, 88,000 ਵਰੇ ਉਹ ਵੀ ਤਪ ਕਰਦਾ, ਤੇਰਾ ਤਪੱਸਿਆ ਕਰਦਾ ਰਹਿੰਦਾ। ਤੋ ਇਸ ਕਰਕੇ ਤੇ ਇਸ ਪ੍ਰਕਾਰ ਦੇ ਇਹ ਕਾਮ ਦਾ ਬੈਰੀ ਸ਼ਿਵਜੀ ਹੋਇਆ, ਉਹ ਵੀ ਤਪੱਸਿਆ ਕਰਦਾ ਹੈ।
ਵਾਯੂ ਬਨਿਆਇਕ ਵਾਯੂ ਸਖਾ।
ਵਾਯੂ ਨਾਮ ਹੈ ਹਵਾ ਦਾ। ਹਵਾ ਦਾ ਦੇਵਤਾ ਕੌਣ ਹੈ? ਇਹਨੂੰ ਪਵਨ ਦੇਵਤਾ ਕਹਿੰਦੇ। ਤੇ ਇਹ ਦੇਵਤਾ ਜਿਹੜਾ ਹੈ, ਇਹ ਵੀ ਵਾਯੂ, ਇਹ ਦੇਵਤਾ ਵੀ ਤੇਰੀ ਹਮੇਸ਼ਾ ਹੀ ਉਸਤਤ ਕਰਦਾ ਰਹਿੰਦਾ, ਤੇਰੀ ਸ਼ਲਾਘਾ ਕਰਦਾ ਰਹਿੰਦਾ। ਜਿੰਨੇ ਵੀ ਇਹ ਜੜ ਵਸਤੂਆਂ ਸਾਧ ਸਿੰਘ ਜੀ, ਇਹਨਾਂ ਦੇ ਉੱਤੇ ਇੱਕ ਇੱਕ ਚੇਤਨਤਾ ਵਾਲਾ ਦੇਵਤਾ ਨਿਯਤ ਕੀਤਾ ਹੋਇਆ ਹੈ। ਇੱਕ ਪਾਣੀ ਦੇ ਉੱਤੇ, ਜਿੰਨਾ ਸਾਰਾ ਪਾਣੀ ਆ ਸੰਸਾਰ ਦਾ, ਉਹਦੇ ਉੱਤੇ ਇੱਕ ਜਿਉਂਦਾ ਜਾਗਦਾ, ਉਹਨੂੰ ਅਭਿਮਾਨੀ ਦੇਵ ਕਹਿੰਦੇ ਨੇ, ਅਧਿਕ ਦੇਵ ਵੀ ਕਹਿੰਦੇ ਨੇ ਉਸ ਨੂੰ ਸੰਸਕ੍ਰਿਤ ਵਿੱਚ, ਤੇ ਉਹਨੂੰ ਕਹਿੰਦੇ ਨੇ ਵਰਣ ਦੇਵਤਾ। ਹਵਾ ਦੇ ਉੱਤੇ ਕੰਟਰੋਲ ਹੈ ਜਿਸਦਾ, ਉਹਨੂੰ ਕਹਿੰਦੇ ਪਵਨ ਦੇਵਤਾ। ਜਿਹੜਾ ਅੰਨ ਦੇ ਉੱਤੇ ਆ, ਉਹਨੂੰ ਕਹਿੰਦੇ ਅੰਨ ਦੇਵਤਾ, ਪਾਣੀ ਦੇਵਤਾ, ਵੈਸੰਤਰ ਦੇਵਤਾ, ਲੂਣ। ਇਹ ਦੇਵਤੇ ਨੇ, ਚੰਦ ਸੂਰਜ ਦੇਵਤੇ, ਇਹ ਹੈ ਤਾਂ ਜੜ, ਇਹਨਾਂ ਦੇ ਉੱਤੇ ਇੱਕ ਜਾਨਦਾਰ ਵੀ ਹੈ। ਤੇ ਇਸ ਕਰਕੇ ਵਾਯੂ, ਇਹ ਵੀ ਤੇਰੀ ਉਸਤਤ ਕਰ ਰਿਹਾ ਹੈ, ਇਹਨੇ ਵੀ ਤਪੱਸਿਆ ਕਰਕੇ ਹੀ ਐਡੀ ਪਦਵੀ ਪਾਈ ਹੈ। ਬਿਨਾਇਕ, ਬਿਨਾਇਕ ਨਾ ਕਹਿੰਦੇ ਨਾ ਗਣੇਸ਼ ਨੂੰ, ਤੇ ਗਣੇਸ਼ ਜਿਹੜਾ ਉਹ ਵੀ ਤੈਨੂੰ ਵੰਦਨਾ ਕਰਦਾ। ਵਾਯੂ ਸਖਾ, ਸਖਾ ਨਾਮ ਮਿੱਤਰ ਦਾ ਹੁੰਦਾ, ਤੇ ਵਾਯੂ ਦਾ ਸਖਾ ਮਿੱਤਰ ਕੌਣ ਹੈ? ਅੱਗ। ਇਹ ਸਾਸੀ ਕਟਾਕਸ਼ ਵਰਤੇ ਨੇ ਕਵੀ ਜੀ ਨੇ, ਤੇ ਜਿਵੇਂ ਵਿਦਵਾਨਾਂ ਨੇ ਸਾਧ ਸਿੰਘ ਜੀ, ਬਹੁਤ ਸਾਰੀਆਂ ਐਸੀਆਂ ਵਿਚਾਰਾਂ ਨੇ, ਤੇ ਮੈਨੂੰ ਮੇਰੇ ਵਿਦਿਆਰਥੀ ਨੇ ਪੜ੍ਹਨ ਤੋਂ ਬਾਅਦ ਇੱਕ ਦ੍ਰਿਸ਼ਟਕੂਟ ਬਣਾ ਕੇ ਮੈਨੂੰ ਇਹ ਸਵਾਲ ਕਰ ਦਿੱਤਾ। ਕਾਫੀ ਦੇਰ ਬਾਅਦ ਮਿਲਿਆ ਸੀ, ਬੜਾ ਵਿਦਵਾਨ ਬਣਿਆ। ਮੈਨੂੰ ਕਹਿੰਦਾ ਜੀ, ਇਹ ਦੱਸਿਓ ਜਰਾ ਕੁ, ਅਜਾ ਸਹੇਲੀ ਤਾ ਸਿਰਫ ਤਿਸ ਜਾਨੀ ਪਰਤਾਰ ਤਿਸ ਕੇ ਸੁਤ ਕੋ ਵਾਹਨ ਕੋ ਨਰਪਜ ਬਾਰੰਬਾਰ। ਮੈਂ ਕਿਹਾ ਤੂੰ ਕਿਸ ਤਰ੍ਹਾਂ ਦੇ ਇਹ ਤਾਂ ਜਿਹਨੇ ਚੱਕਰ ਦੇ ਵਿੱਚ ਪਾ ਦਿੱਤਾ। ਮੈਂ ਕਿਹਾ ਵੀ ਇਹ ਪਤਾ ਤਾਂ ਨਹੀਂ ਲੱਗਦਾ ਪਰ ਅੱਧਾ ਕਰ ਸਮਝ ਆ ਗਿਆ। ਤੇ ਮੈਂ ਕਿਹਾ ਵੀ ਉੱਡਾ ਬੜਾ ਹੀ ਅੜਾਖੁੜ ਖੜਾ ਕਰ ਦਈਏ, ਫਿਰ ਮੁਕਾਬਲੇ ਦੀ ਚਾਹੀਦੀ ਹੈ। ਮੈਂ ਕਿਹਾ ਲੈ ਇੱਕ ਮੈਂ ਸੁਣਾਉਣਾ ਫਿਰ। ਨਾਰਾਇਣ ਕੇ ਆਦਮੇ ਅਰਬਾਵਨ ਕੇ ਅੰਤ ਅਕਰਮਤ ਜੋ ਸੇਵੀ ਹੈ ਬਹੀ ਹਮਾਰੇ ਕੰਤ, ਤੂੰ ਇਹ ਦੱਸ ਫਿਰ। ਕਹਿੰਦਾ ਜੀ ਮੈਨੂੰ ਇਹਦਾ ਨਹੀਂ ਆਉਂਦਾ। ਮੈਂ ਕਿਹਾ ਤੂੰ ਆਹ ਦੱਸ ਦੇ, ਆਹ ਤੈਨੂੰ ਮੈਂ ਦੱਸ ਦੇਣਾ। ਉਹ ਬਰਾਬਰ ਦਾ ਸਿੱਟੀਏ ਨਾ ਤਾਂ ਹੀ ਗੱਲ ਬਣਦੀ ਹੈ। ਕਹਿੰਦਾ ਪਹਿਲਾਂ ਤੁਸੀਂ ਦੱਸੋ। ਮੈਂ ਕਿਹਾ ਨਾਰਾਇਣ ਸ਼ਬਦ ਦੇ ਆਦਿ ਵਿੱਚ ਕਹਿੰਦਾ ਨੰਨਾ, ਨੰਨੇ ਨੂੰ ਕੀ ਲੱਗਿਆ? ਕੰਨਾ। ਅੱਛਾ, ਮੈਂ ਕਿਹਾ ਨਾਰਾਇਣ ਕੇ ਆਦਮੇ, ਨਾਰਾਇਣ ਦੇ ਆਦਿ ਦੇ ਵਿੱਚ ਨੰਨਾ ਲੱਗਿਆ ਤੇ ਬਾਵਨ ਸ਼ਬਦ ਦੇ ਅੰਤ ਦੇ ਵਿੱਚ ਕੱਕਾ ਲੱਗਿਆ। ਅਕਰ ਸ਼ਬਦ ਜਿਹੜੇ ਆ, ਅਕਰ ਦਾ ਅਰਥ ਹੈ ਕੱਕਾ, ਅਕਰ ਮਧ, ਤੇ ਇਹਦੇ ਵਿੱਚ ਮਧ ਜਿਹੜਾ ਹੈ ਬਹੀ ਹਮਾਰੇ, ਅਗਰ ਮਧ ਜੋ ਵੀ ਬਹੀ ਹਮਾਰੇ ਕੰਤ, ਇਹਦਾ ਮਤਲਬ ਬਣਿਆ ਵੀ ਗੁਰੂ ਨਾਨਕ ਸਾਡਾ ਮਾਲਕ ਹੈ, ਇਹ ਅਰਥ ਹੈ ਇਹਦਾ। ਇਹ ਦ੍ਰਿਸ਼ਟਕੂਟ ਕਹਿੰਦੇ ਨੇ ਇਹਨੂੰ ਵਿਦਵਾਨ। ਅਜਾ ਸਹੇਲੀ ਕੀ ਹੈ? ਅਜਾ ਬੱਕਰੀ ਨੂੰ ਕਹਿੰਦੇ ਨੇ। ਉਹਦੀ ਸਹੇਲੀ ਕੀ ਹੈ? ਭੇਡ। ਅਜਾ ਸਹੇਲੀ ਤਾਸ ਰਿਪ, ਉਹਦਾ ਰਿਪ ਕੀ ਹੈ? ਭਖੜਾ ਜਿਹੜਾ ਲੱਗ ਜਾਂਦਾ ਇੱਕ ਵਾਰੀ ਚਿੰਬੜ ਜਾ ਸਤਿਆਨਾਸ਼ ਕਰਦੇ, ਮੁੰਨਣੀ ਪੈਂਦੀ ਹੈ ਫਿਰ ਉਹ। ਅਜਾ ਸਹੇਲੀ ਤਾਸ ਰਿਪ ਤਿਸ ਜਾਨਣੀ, ਉਹਦੀ ਜਾਨਣੀ ਕੌਣ ਹੈ? ਧਰਤੀ। ਤਿਸ ਜਾਨਣੀ ਪਰਤਾਰ, ਉਹਦਾ ਪਤੀ ਕੌਣ ਹੈ? ਇੰਦਰ। ਇੰਦਰ ਦਾ ਪੁੱਤ ਕੌਣ ਹੈ? ਅਰਜਨ। ਅਰਜਨ ਦਾ ਰਥ ਰੱਖਣ ਵਾਲਾ ਕੌਣ ਹੈ? ਭਗਵਾਨ ਕ੍ਰਿਸ਼ਨ। ਕਹਿੰਦੇ ਭਜਨਾ ਵਾਰੰਬਾਰ, ਗੱਲ ਤਾਂ ਇਹ ਨਹੀਂ, ਇਹ ਦ੍ਰਿਸ਼ਟਕੂਟਾਂ ਹੁੰਦਾ। ਇੱਥੇ ਦ੍ਰਿਸ਼ਟਕੂਟ ਵਰਤੀ ਹੈ ਭਾਈ ਸਾਹਿਬ ਨੇ। ਸਾਸਰੀ ਭਾਈ ਸਾਹਿਬ ਦੀ ਨਮਸਕਾਰ ਹੈ ਵੀ ਉਹਦੀ ਕਥਾ ਕਰਨੀ, ਉਹਦੀ ਕਰਨੀ ਦੀ ਬਹੁਤ ਔਖੀ ਬਾਤ ਹੈ, ਬਹੁਤ ਕੁਛ ਪੜ੍ਹਨਾ ਪੈਂਦਾ। ਉਹ ਕਹਿੰਦੇ ਨੇ ਵਾਯੂ ਸਖਾ, ਹੁਣ ਇੰਨੀ ਗੱਲ ਕਹਿ ਦਿੱਤੀ, ਹੁਣ ਇਹ ਸਾਨੂੰ ਲੱਭਣਾ ਪੈਣਾ ਵੀ ਵਾਯੂ ਦਾ ਸਖਾ ਕੌਣ ਆ, ਹਵਾ ਦਾ ਕੌਣ ਹੈ ਮਿੱਤਰ? ਹਵਾ ਦਾ ਸਾਸੀ ਮਿੱਤਰ ਜਿਹੜਾ ਨਾ, ਉਹਨਾਂ ਵਾਯੂ ਸਖਾ ਤੇ ਵਾਯੂ ਦਾ ਸਖਾ ਸਾਸੀ ਅੱਗ, ਇਹ ਮਿੱਤਰਤਾ ਕਿਉਂ ਹੈ? ਅੱਗ ਜਿਹੜੀ ਹੈ ਨਾ ਸੁਲਗਦੀ ਹੋਵੇ ਜੀ, ਅਤੇ ਹਵਾ ਮਿਲ ਜਾਏ ਭਾਂਬੜ ਮੱਚ ਜਾਂਦੇ ਨੇ, ਇਸ ਕਰਕੇ ਮਿੱਤਰਤਾ ਹੀ ਹੈ ਇਹਨਾਂ ਦੀ। ਵਾਯੂ ਸਖਾ ਅਗਨੀ ਦਾ ਵਾ, ਅਗਨੀ ਵੀ ਤੇ ਵਾਯੂ ਦਾ ਸਖਾ ਜਿਹੜਾ ਅਗਨੀ ਹੈ ਉਹ ਵੀ ਤੇਰਾ ਨਾਮ ਜਪਦੀ ਹੈ। ਤੇ ਬੰਨ ਰਾਏ, ਬੰਨ ਨਾਮ ਪਾਣੀ ਦੇ, 17 ਅਰਥ ਪੜ੍ਹਾਏ ਸੀ ਇਹ ਦਾਸ ਨੂੰ, ਉਹਨਾਂ ਦੇ ਜੇ ਇੱਕ ਅਰਥ ਇਹ ਵੀ ਹੈ ਬੰਨ ਪਾਣੀ ਨੂੰ ਕਹਿੰਦੇ ਨੇ। ਰਾਏ, ਉਹਦਾ ਰਾਜਾ ਕੌਣ? ਵਰਣ ਦੇਵਤਾ, ਉਹ ਵੀ ਤੈਨੂੰ ਜਪਦਾ ਹੈ। ਹਾਂਜੀ ਬੋਲੋ।
ਬਿਰਖਾ ਬਿਰਖ ਸੈਲਨ ਪਾਤੀ,
ਤੇ ਬਿਰਖਾ ਸਾਸ ਵੀ ਕਹਿੰਦੇ ਨੇ ਜਿਹੜੇ ਬਾਗਾਂ ਦੇ ਵਿੱਚ ਬੂਟੇ ਹੁੰਦੇ ਨੇ। ਹੁਣ ਅੱਗੇ ਲੱਗਿਆ ਵਾ ਕੰਨਾ, ਕੰਨੇ ਦੇ ਵਿੱਚੋਂ ਨਿਕਲੂ ਐੜਾ ਵਿਆਕਰਨ ਅਨੁਸਾਰ। ਬਿਰਖ ਅਵਿਰਖ, ਅਵਿਰਖ ਹੁੰਦੇ ਨੇ ਜਿਹੜੇ ਬਾਹਰ ਆਪ ਹੀ ਜੰਮੇ ਹੋਣ। ਹੇ ਪਰਮਾਤਮਾ, ਤੈਨੂੰ ਬਿਰਸ਼ ਵੀ ਝੂਲ ਝੂਲ ਕੇ ਨਾ ਤੇਰਾ ਜਸ ਕਰਦੇ ਆ ਭਾਈ ਸਾਹਿਬ ਕਹਿੰਦੇ, ਭਾਵੇਂ ਬਣਾਂ ਦੇ ਬਿਰਸ਼ ਨੇ ਭਾਵੇਂ ਬਾਗਾਂ ਦੇ, ਤੇਰਾ ਹੀ ਜਸ ਕਰਦੇ ਨੇ। ਸੈਲਨ ਪਾਤੀ, ਪੱਥਰਾਂ ਨੂੰ ਤੋੜਨ ਵਾਲਾ ਕੌਣ ਹੈ? ਇੰਦਰ, ਬੱਜਰ ਸ਼ਾਸਤਰ ਦੇ ਨਾਲ ਇੰਦਰ ਵੀ ਤੇਰਾ ਜਸ ਕਰਦਾ ਹੈ।
ਸ਼੍ਰੀ ਦਹਿ ਸੂਰ ਸਸੀ ਉੜਯੰਤਕ,
ਸ਼੍ਰੀ ਦਹਿ, ਇਹ ਸਾਸ ਜੀ ਰਾਵਣ ਦਾ ਮਤੇਰਾ ਭਰਾ ਸੀ ਇਹ ਕੁਬੇਰ, ਇਹਨੂੰ ਕਹਿੰਦੇ ਹੈ। ਇਹ ਭੰਡਾਰੀ ਬਣਿਆ ਹੈ ਦੇਵਤਿਆਂ ਦਾ। ਸ਼੍ਰੀ ਦਹਿ, ਉਹ ਅੱਗੇ ਸਾਸ ਜੀ ਲਛਮੀ ਦੇਣ ਵਾਲਾ ਤੇ ਅੱਗੇ ਉਹਦਾ ਭੰਡਾਰਾ ਵਰਤਾਉਣ ਵਾਲਾ, ਤੇ ਇਹ ਵੀ ਤੈਨੂੰ ਜਪਦਾ ਹੈ ਕੁਬੇਰ ਭੰਡਾਰੀ, ਤੈਨੂੰ ਜਪਦਾ। ਸੂਰ, ਸੂਰਜ ਵੀ ਤੇ ਸੂਰਜ ਦੇਵਤਾ ਵੀ, ਸਸੀ ਚੰਦਰਮਾ ਵੀ, ਉੱਡ ਤਾਰੇ ਵੀ। ਹੇ ਮੇਰੇ ਵਾਹਿਗੁਰੂ, ਬੰਧਨ ਤਾਂ ਕਰ ਬੰਧਨ ਕਹਿ, ਇਹ ਸਭ ਤੈਨੂੰ ਮੱਥੇ ਟੇਕਦੇ ਨੇ। ਔਰ ਅੱਗੇ ਹੈ ਅੰਤਕ, ਅੰਤਕ ਕੌਣ? ਜਿਹੜਾ ਅੰਤ ਕਰਨ ਵਾਲਾ ਹੈ ਉਹ ਕੌਣ ਹੋਇਆ? ਧਰਮ ਰਾਜਾ, ਸਭ ਦਾ ਹੀ ਅੰਤ ਕਰਦਾ ਭਾਈ। ਅੰਮ੍ਰਿਤਸਰਾਂ ਨੂੰ ਲੇਖਾ ਦੇਣਾ ਆਏ ਕਠਿਨ ਦੂ ਚਾਹੁੰਦਾ, ਹੁਕਮ ਕਰਦਾ ਵੀ ਜਾ ਲਿਆਓ ਫੜ ਕੇ, ਅੰਤ ਕਰਨ ਵਾਲਾ, ਉਹ ਵੀ ਤੇਰਾ ਨਾਮ ਜਪਦਾ ਹੈ।
ਮਾਨਵ ਦਾਨਵ ਦੇਵ ਸੰਗਾਤੀ,
ਮਾਨਵ ਮਨੁੱਖਾਂ ਦਾ ਨਾਮ ਹੈ, ਮਨੁੱਖ ਵੀ ਤੈਨੂੰ ਮੱਥੇ ਟੇਕਦੇ ਨੇ ਮੇਰੇ ਨਿਰੰਕਾਰ ਵਾਹਿਗੁਰੂ।
ਦਾਨਵ ਦੇਵ ਸੰਗਾਤੀ,
ਦਾਨਵ ਜਿਹੜੇ ਦੈਤ ਨੇ, ਇਹਨਾਂ ਦੀਆਂ 4-5 ਜਾਤੀਆਂ, ਦਾਨਵ ਵੀ ਦੈਤ ਵੀ ਰਾਕਸ਼ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ, ਇਹਨਾਂ ਦੇ ਸਾਧ ਸੰਜੀ ਤੇ ਇਸ ਤਰ੍ਹਾਂ ਦੇ ਇਹਨਾਂ ਦੇ ਨਾਮ ਹਨ, ਪਿਸਾਚ ਆਦਿ ਵੀ ਇਹਨਾਂ ਦੇ ਨਾਮ ਹਨ, ਤੇ ਦੇਵ ਦੇਵਤੇ। ਇਹ ਹੁਣ ਅੱਗੇ ਫੇਰ ਕਟਾਕਸ਼ ਵਰਤਿਆ ਤੇ ਦੇਵਤਿਆਂ ਦੇ ਨਾਲ ਸੰਗਾਤੀ ਲਿਖ ਦਿੱਤਾ। ਹੁਣ ਦੇਵਤਿਆਂ ਦੇ ਸੰਗਾਤੀ ਕੌਣ ਹੈ? ਦੇਵਤਿਆਂ ਦੇ ਘਰ ਵਾਲੀਆਂ ਤੇ ਉਹਨਾਂ ਉਹ ਉਹਨਾਂ ਦੇ ਸੰਗ ਅਪਸ਼ਰਾਂ ਦੇ ਨਾਲ, ਗਾਮ ਤੁਨ ਮੋਹਣੀਆਂ ਮਨ ਮੋਹਣ, ਉਹ ਸਾਰੇ ਮਨ ਮੋਹਣ ਵਾਲੀਆਂ ਸਾਰੇ ਤੈਨੂੰ ਜਪਦੇ ਹਨ।
ਬੰਧਨ ਤਾਂ ਕਰ ਬੰਧਨ ਕੈ,
ਇਹ ਮੇਰੇ ਵਾਹਿਗੁਰੂ, ਉਹ ਫਿਰ ਇਸ ਤਰ੍ਹਾਂ ਬੰਦਨਾ ਕਰਕੇ ਵਾਰ ਵਾਰ ਤੇ ਨਮਸਕਾਰਾਂ ਕਰਦੇ ਨੇ ਵਾਰ ਵਾਰ ਤੇਰੇ ਦੁਆਰੇ ਤੇ ਖੜੇ ਨੇ। ਕਿਹੜੇ ਕਿਹੜੇ ਗਾ ਰਹੇ ਨੇ ਸੋਦਰ ਦੀ ਬਾਣੀ ਚ ਰੋਜ਼ੇ ਪੜ੍ਹਦੇ ਆ ਸ਼ਾਮ ਨੂੰ ਤੇ ਸਵੇਰੇ ਵੀ ਪੜ੍ਹਦੇ ਆ ਇੱਕ ਵਾਰੀ ਜਪਜੀ ਸਾਹਿਬ ਦੇ ਅੰਦਰ ਸੋਦਾ ਤੇ ਆ ਕਿਹਾ ਸੋ ਕਰਕੇ ਅਜਿਤ ਬੈ ਸਰ ਉਸ ਬਾਲੇ ਉਹਦੇ ਸਾਸੀ ਸਾਰਾ ਕੁਛ ਗਿਣਿਆ ਮਹਾਰਾਜ ਨੇ ਹੋਰ ਕਿਤੇ ਗਾਵਨ ਫਿਰ ਪਿੱਛੋਂ ਇਹ ਗੱਲ ਕਹਿਤੀ ਹੇ ਮੇਰੇ ਨਿਰੰਕਾਰ ਬਹੁਤ ਸਾਰੇ ਹੋਰ ਵੀ ਤੈਨੂੰ ਗਾਉਂਦੇ ਆ ਸੇ ਮਹਿਮਾ ਮੈਨੂੰ ਉਹਨਾਂ ਦਾ ਸਾਰਿਆਂ ਦਾ ਨਹੀਂ ਪਤਾ ਜਾਣਦੇ ਹੋਏ ਵੀ ਗੱਲ ਕਹਿੰਦੇ ਸੇ ਮੈਂ ਚਿੱਤ ਨਾ ਆਵਨ ਉਹ ਮੈਨੂੰ ਚੇਤੇ ਨਹੀਂ ਪਰ ਤੈਨੂੰ ਸਾਰੇ ਜਪ ਰਹੇ ਇਉਂ ਸਾਸੀ ਬੰਧਨ ਤਾ ਕਰ ਬੰਧਨ ਕਹਿ ਇਹ ਨਮਸਕਾਰ ਹੈ ਤੈਨੂੰ ਸਾਰੀ ਜਪਦੇ ਹਨ
ਨਿਤ ਆਨੰਦ ਕੰਦ ਮੁਕੰਦ ਦੇਖਿਆ ਤੇ
ਨਿਤ ਹਮੇਸ਼ਾ ਰਹਿਣ ਵਾਲਾ ਅਰ ਆਨੰਦ ਸਰੂਪ ਹੈ ਤੇਰੇ ਵਿੱਚ ਕਦੇ ਕੋਈ ਗਮ ਫਿਕਰ ਨਹੀਂ ਤੇ ਇਸ ਪ੍ਰਕਾਰ ਆਨੰਦ ਦਾ ਦਾਤਾ ਹੈ ਮੁਕੰਦ ਮੁਕਤੀ ਦੇਣ ਵਾਲਾ ਹੈ ਮੁਕੰਦ ਮੁਕਤੀ ਨੂੰ ਕਹਿੰਦੇ ਨੇ ਮੁਕਤੀ ਦੇਣ ਵਾਲਾ ਜੇ ਖਿਆਤੀ ਖਿਆਤੀ ਨਾਮ ਪ੍ਰਗਟ ਦਾ ਹੁੰਦਾ ਸਾਸ ਜੀ ਵਿਚਾਰ ਸਾਗਰ ਗ੍ਰੰਥ ਦੇ ਚੌਥੇ ਤਰੰਗ ਦੇ ਵਿੱਚ ਉੱਥੇ ਖਿਆਤੀਆਂ ਆਉਂਦੀਆਂ ਨੇ ਸਾਸ ਜੀ ਉੱਥੇ ਪਤਾ ਲੱਗਦਾ ਵਿਦਵਾਨੀ ਹੈ ਕੀ ਤੇ ਉਹ ਖਿਆਤੀਆਂ ਦੇ ਵਿੱਚ ਬੜੇ ਬੜੇ ਉਲਝਦੇ ਦੇਖੇ ਹੈ ਪਜ਼ਲ ਹੋ ਜਾਂਦੇ ਨੇ ਵਿਦਿਆਰਥੀ ਵਾਰ ਵਾਰ ਪੜ੍ਹਨ ਤੋਂ ਵੀ ਸਮਝ ਨਹੀਂ ਆਉਂਦੀਆਂ ਹੈ ਉੱਥੇ ਪੰਜ ਖਿਆਤੀਆਂ ਸਾਸ ਜੀ ਪੰਡਿਤ ਨਿਹਚਲ ਦਾਸ ਜੀ ਨੇ ਲਿਖੀਆਂ ਇਹ ਨਿਹਚਲ ਦਾਸ ਜੀ ਜਿਹੜੇ ਸਾਧ ਸਿੰਘ ਜੀ ਇਹ ਦਾਦੂ ਪੰਥੀਆਂ ਦੇ ਵਿੱਚੋਂ ਹੋਏ ਦਾਦੂ ਜੀ ਦੇ ਚੇਲੇ ਸਨ ਇਹ ਕਈ ਵਾਰ ਦਾਦੂ ਦੇ ਕਹਿਣ ਤੋਂ ਮੇਰੀ ਗੱਲ ਯਾਦ ਆ ਗਈ ਮੈਂ ਦੋ ਮਿੰਟਾਂ 'ਚ ਨਿਬੇੜਦਾ ਗੱਲ ਕਦੇ ਵੀ ਕੋਈ ਗੁਰਮੁਖ ਪਿਆਰਾ ਦਾਦੂ ਦੁਆਰੇ ਜਾ ਕੇ ਵੇਖਿਓ ਇੱਕ ਸਾਖੀ ਪ੍ਰਚਲਿਤ ਹੋਈ ਵੀ ਆ ਸਾਡੇ ਸੰਪਰਦਾ ਦੇ ਵਿਦਵਾਨ ਵੀ ਸੁਣਾਉਂਦੇ ਆ ਮੈਂ ਵੀ ਪਹਿਲਾਂ ਸੁਣਾਈ ਹੋਊਗੀ ਪਰ ਉਸ ਦਿਨ 'ਤੇ ਬੰਦ ਕਰ ਦਿੱਤੀ ਉਹ ਕੀ ਹੈ ਕਹਿੰਦੇ ਜਦੋਂ ਦਾਦੂ ਦੁਆਰੇ ਮਹਾਰਾਜ ਗਏ ਅਖੇ ਜੀ ਤੀਰ ਦੇ ਨਾਲ ਮਹਾਰਾਜ ਨੇ ਦਾਦੂ ਦੀ ਸਮਾਧ ਨੂੰ ਮੱਥਾ ਟੇਕ ਦਿੱਤਾ ਇਹ ਇੱਕ ਪ੍ਰਚਲਿਤ ਕਹਾਣੀ ਹੈ ਖਾਲਸੇ ਨੇ ਘੋੜੇ 'ਤੇ ਲਾਹ ਲਿਆ ਅਤੇ ਮਹਾਰਾਜ ਖੁਸ਼ ਹੋ ਕੇ ਕਿਹਾ ਜੀ ਮੈਨੂੰ ਘੋੜੇ 'ਤੇ ਲਾਹ ਸਕਦੇ ਹੋਰ ਨੂੰ ਵੀ ਲਾਹ ਇਹ ਕਹਾਣੀ ਬਣ ਗਈ ਇੱਕ ਗੁਰੂ ਸਾਹਿਬ ਪੰਜਾਂ ਦਾ ਪਹਿਲੀ ਤਾਂ ਗੱਲ ਵੀ ਐਡੀ ਵੱਡੀ ਬਾਤ ਮੈਂ ਹੈਰਾਨੀ ਦੀ ਬਾਤ ਵੀ ਸਾਡੇ ਇਤਿਹਾਸ ਵਿੱਚ ਕਿੱਥੋਂ ਆਈ ਇਹ ਗੱਲ ਉੱਥੇ ਜਾ ਕੇ ਦੇਖਿਆ ਦਾਦੂ ਦੀ ਤਾਂ ਸਮਾਧ ਹੈ ਨਹੀਂ ਉੱਥੇ ਜਿਹੜਾ ਜੈਥਰਾਜ ਮਹਾਰਾਜ ਨੂੰ ਮਿਲਦਾ ਉਹਦੀ ਸਮਾਧੀ ਹੈਗੀ ਉੱਥੇ ਜਾ ਕੇ ਪੁੱਛਿਆ ਵੀ ਦਾਦੂ ਦੀ ਸਮਾਧ ਉਹ ਕਹਿੰਦੇ ਸਮਾਧ ਤਾਂ ਹੁੰਦੀ ਇੱਥੇ ਮਰਿਆ ਹੁੰਦਾ ਉਹ ਤਾਂ ਇੱਥੋਂ ਦੂਰ ਜਾ ਕੇ ਉਹਨੇ ਸਰੀਰ ਤਿਆਗਿਆ ਔਰ ਉਹਦਾ ਤਾਂ ਪਤਾ ਵੀ ਨਹੀਂ ਵੀ ਉਹ ਸਣਦੇ ਹੀ ਸੱਚ ਉਹਨਾਂ ਦਾ ਤਾਂ ਐਸਾ ਨਿਸ਼ਚੈ ਕਹਿੰਦੇ ਨਾ ਸੰਸਕਾਰ ਹੋਇਆ ਨਾ ਉਹਦੀ ਸਮਾਧ ਬਣਾਈ ਗਈ ਹੈ ਬਾਕੀ ਦੇ ਸੰਤਾਂ ਦੀ ਸਾਰਿਆਂ ਦੀ ਸਮਾਧਾਂ ਦੀ ਲਾਈਨ ਲੱਗੀ ਪਈ ਹੈ ਫਿਰ ਇਹ ਸਾਖੀ ਕਿਸ ਤਰ੍ਹਾਂ ਸਾਧ ਸਿੰਘ ਇਤਿਹਾਸ ਵਿੱਚ ਆ ਗਈ ਹੈਰਾਨੀ ਦੀ ਬਾਤ ਹੈ ਕਈ ਗੱਲਾਂ ਵਾਕਈ ਮਹਾਂਪੁਰਖ ਕਹਿੰਦੇ ਸੀ ਜਾ ਕੇ ਦੇਖੋ ਇਤਿਹਾਸ ਦੀ ਪੂਰੀ ਸਮਝ ਆਏਗੀ ਤੋ ਐਸਾ ਜਿਹੜਾ ਸਾਧ ਸਿੰਘ ਖਿਆਤੀ ਉਹ ਨਿਹਚਲ ਦਾਸ ਜੀ ਉਹਨਾਂ ਦੇ ਅੱਗੇ ਸ਼ਿਸ਼ ਸਨ ਦਾਦੂ ਜੀ ਦੇ ਬੜੇ ਵਿਦਵਾਨ ਸੀ ਜਪੀ ਤਪੀ ਸਨ ਖਿਆਤੀ ਦਾ ਅਰਥ ਪ੍ਰਗਟ ਹੈ ਤੇ ਉਹ ਪ੍ਰਗਟ ਹੀ ਮੁਕਤੀ ਦਾ ਦਾਤਾ ਹੈ ਇਹ ਅੱਜ ਸਾਧ ਸਿੰਘ ਜੀ ਖਿੱਚ ਖਿਚਾ ਕੇ ਆਪਾਂ ਨੇ ਦੋ ਸ਼ਬਦ ਜਿਹੜੇ ਇੱਕ ਦੋਹਰਾ ਸੀ ਇੱਕ ਸਵਈਆ ਸੀ ਗੁਰੂ ਕਿਰਪਾ ਕਰੇ ਅੱਗੇ ਗੁਰੂ ਨਾਨਕ ਦੀ ਮਹਿਮਾ ਦਾ ਫਿਰ ਅੱਗੇ ਸਾਧ ਸਿੰਘ ਦੋਹਰਾ ਤੇ ਸ਼ਬਦ ਆਏਗਾ ਕੱਲ੍ਹ ਨੂੰ ਉਹਦੀ ਕਥਾ ਹੋਏਗੀ ਗੁਰੂ ਕਿਰਪਾ ਕਰੇ ਭਾਈ ਜਿਹੜੇ ਬੁੱਧਵਾਰ ਡੀਕਦੇ ਸੀ ਮੈਂ ਹੁਣ ਕੱਲ੍ਹ ਨੂੰ ਵੀਰਵਾਰ ਨੂੰ ਕਹਿ ਦੂੰ ਇਹ ਗੱਲ ਜਿਹੜੀ ਸਿਹਤ ਪੱਖੀ ਹੈ ਹੁਣ ਅੱਜ ਨਹੀਂ ਮੇਰੇ ਕੋਲ ਟਮਾ ਸੀ ਭੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ ਇੱਥੇ ਹੀ ਸਮਾਪਤੀ ਹਾਂਜੀ
ਸ੍ਰੀ ਦਹਿ ਸੋਰ ਸਸੀ ਓੜੇ ਅੰਤਕ ਮਾਨਵ ਦਾਨਵ ਦੇਵ ਸੰਗਾਤੀ ਬੰਧਨ ਤਾ ਕਰ ਬੰਧਨ ਕਹਿ ਨਿਤ ਆਨੰਦ ਕੰਦ ਮੁਕੰਦ ਦੇਖੇ ਅਤੀ
ਗੋਬਿੰਦ ਹੇ ਗੋਪਾਲ ਹੇ ਦਯਾਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਸਮਰੱਥ ਅਗਮ ਪੂਰਨ ਮੋਹੇ ਮਯਾ ਤਾਰ ਕੂਪ ਮਹਾਂ
ਨਾਨਕ ਪਾਰ ਉਤਾਰ
ਪ੍ਰਭ ਸਰਣਾਗਤੀ ਕਿਰਪਾ ਨਿੰਦ ਦਯਾਲ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।